ਸ੍ਰੀ ਰਾਗ ਮਹਿਲਾ ਪੰਜਵਾਂ। ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਧਰ ਪਾਇਤਾ ਉਧਰੇ ਮਾਹੇ।
ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਧਰ ਪਾਇਤਾ ਉਧਰੇ ਮਾਹੇ। ਇਹ ਜੀਵ ਜ਼ਿੰਦਗੀ ਦੇ ਪਹਿਲੇ ਪਹਿਰ ਵਿੱਚ ਧਰ ਪਾਇਤਾ ਕਹਿੰਦੇ ਨੇ, ਤੂੰ ਪੈਂਤੜਾ ਤਰਦਾ ਹੈ। ਉਧਰੇ ਮਾਹੇ ਮਾਤਾ ਦੇ ਉਧਰ ਵਿੱਚ, ਮਾਤਾ ਦੇ ਪੇਟ ਵਿੱਚ, ਤੂੰ ਜ਼ਿੰਦਗੀ ਦੇ ਪਹਿਲੇ ਪਹਿਰ ਤੂੰ ਮਾਤਾ ਦੇ ਪੇਟ ਵਿੱਚ ਧਰ ਪਾਉਂਦਾ, ਭਾਵ ਉੱਥੇ ਤੇਰਾ ਨਿਵਾਸ ਹੁੰਦਾ ਹੈ। ਹਾਂਜੀ।
ਦਸੀ ਮਾਸੀ ਮਾਨਸ ਕੀਆ ਵਣਜਾਰਿਆ ਮਿੱਤਰਾ, ਕਰ ਮੋਹਲਤ ਕਰਮ ਕਮਾਹੇ।
ਦਸੀ ਮਾਸੀ ਮਾਨਸ ਕੀਆ, ਭਾਵ ਦਸਾਂ ਮਹੀਨਿਆਂ ਚ ਇਹ ਮਨੁੱਖਾ ਸਰੀਰ ਤਿਆਰ ਹੁੰਦਾ ਹੈ। ਦਸੀ ਮਾਸੀ ਮਾਨਸ ਕੀਆ, ਮਨੁੱਖਾ ਸਰੀਰ ਮਾਂ ਦੇ ਪੇਟ ਵਿੱਚ ਦਸੀ ਮਹੀਨੀ ਤਿਆਰ ਹੋ ਜਾਂਦਾ ਹੈ। ਦਸੀ ਮਾਸੀ ਮਾਨਸ ਕੀਆ ਵਣਜਾਰਿਆ ਮਿੱਤਰਾ, ਕਰ ਮੋਹਲਤ ਕਰਮ ਕਮਾਹੇ। ਕਰ ਮੋਹਲਤ, ਭਾਵ ਤੈਨੂੰ ਸਮਾਂ ਮਿਲਦਾ ਫਿਰ ਜਿਉਣ ਦਾ, ਮੋਹਲਤ ਮਿਲਦੀ ਹੈ। ਕਰ ਮੋਹਲਤ, ਜੀਵ ਨੂੰ ਜ਼ਿੰਦਗੀ ਦਾ ਮੁਕਰਰ ਸਮਾਂ ਮਿਲਦਾ ਕਿ ਬਈ ਇਤਨੇ ਸਾਲ ਹੁਣ ਤੂੰ ਜੀਣਾ। ਕਰ ਮੋਹਲਤ ਦਾ ਮਤਲਬ ਕੀ ਹੋਇਆ ਕਿ ਸਮਾਂ ਮੁਕਰਰ ਹੋ ਜਾਂਦਾ। ਜਨਮ ਦੇ ਸਾਰੇ ਪਰਮਾਤਮਾ ਦੇ ਹੁਕਮ ਅਨੁਸਾਰ ਜ਼ਿੰਦਗੀ ਕਿਤਨਾ ਚਿਰ ਚੱਲੇਗੀ, ਇਸਦਾ ਸਮਾਂ ਮੁਕਰਰ ਹੋ ਜਾਂਦਾ। ਤੋ ਕਰ ਮੋਹਲਤ ਕਰਮ ਕਮਾਹੇ, ਤੈਨੂੰ ਮੋਹਲਤ ਮਿਲਦੀ ਹੈ, ਸਮਾਂ ਮਿਲਦਾ ਹੈ, ਜਿਸ ਸਮੇਂ ਵਿੱਚ ਤੂੰ ਇਸ ਸੰਸਾਰ ਵਿੱਚ ਰਹਿ ਕੇ ਆਪਣੇ ਕਰਮ ਕਮਾਉਣੇ। ਕਰਮ ਕਮਾਹੇ,
ਮੋਹਲਤ ਕਰ ਦੀਨੀ ਕਰਮ ਕਮਾਣੇ, ਜੈਸਾ ਲਿਖਤ ਤੁਰ ਪਾਇਆ।
ਮੋਹਲਤ ਕਰ ਦੀਨੀ, ਸਮਾਂ ਮਿਲ ਗਿਆ, ਮੋਹਲਤ ਮਿਲ ਗਈ, ਸਮਾਂ ਮਿਲ ਗਿਆ ਜ਼ਿੰਦਗੀ ਦਾ ਕਿ ਇੰਨੇ ਕੁ ਸਾਲ ਤੈਨੂੰ ਮਿਲੇ ਜ਼ਿੰਦਗੀ ਦੇ। ਕਰਮ ਕਮਾਣੇ, ਅਤੇ ਇਸ ਜ਼ਿੰਦਗੀ ਵਿੱਚ ਤੂੰ ਆਪਣੇ ਕਰਮ ਕਮਾਉਣਾ ਹੈ। ਬਖਸ਼ੀ ਹੋਈ ਬੁੱਧੀ ਅਨੁਸਾਰ ਅਤੇ ਪੂਰਬਲੇ ਕਰਮਾਂ ਅਨੁਸਾਰ ਤੂੰ ਇਸ ਜ਼ਿੰਦਗੀ ਵਿੱਚ ਕਰਮ ਕਮਾਉਣਾ ਹੈ। ਮੋਹਲਤ ਕਰ ਦੀਨੀ ਕਰਮ ਕਮਾਣੇ, ਕਰਮ ਕਿਸ ਤਰ੍ਹਾਂ ਕਮਾਏ? ਜੈਸਾ ਲਿਖਤ ਤੁਰ ਪਾਇਆ, ਭਾਵ ਜਿਸ ਤਰ੍ਹਾਂ ਪਿਛਲੇ ਜਨਮ ਦੇ ਸੰਸਕਾਰ ਸੀ ਉਸ ਤਰ੍ਹਾਂ ਤੇਰੇ ਕਰਮ ਕਮਾਏ ਜਾਣਗੇ ਇਸ ਜੀਵਨ ਵਿੱਚ।
ਮਾਤ ਪਿਤਾ ਪਾਈ ਸਤਵਨਿਤਾ, ਤਿੰਨ ਭੀਤਰ ਪ੍ਰਭੂ ਸੰਜੋਇਆ।
ਮਾਤ ਪਿਤਾ ਪਾਈ ਸੁਤਬਨਿਤਾ, ਤਿੰਨ ਭੀਤਰ ਪ੍ਰਭੂ ਸੰਜੋਇਆ। ਮਾਤਾ ਪਿਤਾ ਭਰਾ ਪੁੱਤਰ ਬਨਿਤਾ ਔਰਤ, ਤੋ ਮਾਤ ਪਿਤਾ ਤੋਂ ਸਮਝ ਆ ਜਾਂਦੀ ਹੈ, ਭਾਈ ਸਮਝ ਆ ਜਾਂਦੀ, ਸੁਤ ਪੁੱਤਰ, ਬਨਿਤਾ ਘਰ ਵਾਲੀ ਔਰਤ, ਤਿੰਨ ਭੀਤਰ ਭਾਵ ਇਹਨਾਂ ਦੇ ਇਕੱਠ ਵਿੱਚ, ਤਿੰਨ ਭੀਤਰ ਇਹਨਾਂ ਦੇ ਇਕੱਠ ਵਿੱਚ, ਭਾਵ ਇਸ ਪਰਿਵਾਰ ਦੇ ਵਿੱਚ ਰਹਿ ਕੇ ਪ੍ਰਭੂ ਸੰਜੋਇਆ, ਪ੍ਰਭੂ ਨੇ ਤੈਨੂੰ ਰਹਿਣ ਦਾ ਮੌਕਾ ਦਿੱਤਾ। ਪ੍ਰਭੂ ਸੰਜੋਇਆ, ਪ੍ਰਭੂ ਨੇ ਪਰਿਵਾਰ ਦੇ ਵਿੱਚ ਤੈਨੂੰ ਰਹਿਣ ਦਾ ਮੌਕਾ ਦਿੱਤਾ। ਭੈਣ ਭਰਾ ਮਾਤਾ ਪਿਤਾ ਔਰਤ ਪੁੱਤਰ, ਇਹਨਾਂ ਨਾਲ ਕੋਈ ਸੰਜੋਗ ਸੀ, ਕੋਈ ਮੇਲ ਸੀ ਪਿਛਲੇ ਜਨਮਾਂ ਦਾ, ਤੋ ਪਿਛਲੇ ਜਨਮਾਂ ਦੇ ਕਰਮਾਂ ਅਨੁਸਾਰ ਪ੍ਰਭੂ ਨੇ ਇਹਨਾਂ ਜੀਵਾਂ ਵਿੱਚ ਤੇਰਾ ਵਾਸਾ ਕਰ ਦਿੱਤਾ, ਇਸ ਪਰਿਵਾਰ ਵਿੱਚ ਤੇਰਾ ਵਾਸਾ ਕਰ ਦਿੱਤਾ।
ਕਰਮ ਸੁਕਰਮ ਕਰਾਏ ਆਪੇ, ਇਸ ਜਨਤੇ ਵਸ ਕਿਛ ਨਾਹੀ।
ਕਰਮ ਸੁਕਰਮ, ਸੁਕਰਮ ਆਖਦੇ ਨੇ ਭਲੇ ਕਰਮਾਂ ਨੂੰ, ਤੇ ਕਰਮ ਜਿਹੜਾ ਪਹਿਲਾ ਲਫ਼ਜ਼ ਵਰਤ ਲਿਆ ਉਹ ਮੰਦਿਆਂ ਲਈ ਵਰਤ ਲਿਆ। ਜ਼ਰੂਰੀ ਨਹੀਂ ਕਿ ਕਰਮ ਮੰਦੇ ਹੋਣ, ਕਿਉਂਕਿ ਇੱਥੇ ਸੁਕਰਮ ਭਲੇ ਕਰਮ ਕਹਿ ਦਿੱਤਾ, ਜਿਹੜਾ ਸਿੱਧਾ ਲਫ਼ਜ਼ ਕਰਮ ਹੈ ਇਸ ਨੂੰ ਮੰਦੇ ਕਰਮ ਲਵਾਂਗੇ। ਉਹ ਕਰਮ ਸੁਕਰਮ ਚੰਗੇ ਮੰਦੇ ਕਰਮ ਕਰਾਏ ਆਪੇ, ਈਸ਼ਵਰ ਆਪੇ ਕਰਾਉਂਦਾ ਹੈ। ਇਸਦਾ ਮਤਲਬ ਕੀ, ਇਹ ਨਹੀਂ ਲੈ ਲੈਣਾ ਕਿ ਮੰਦੇ ਵੀ ਹੋਈ ਕਰਾ ਲਿਆ, ਨਹੀਂ। ਚੰਗੇ ਜਾਂ ਮੰਦੇ ਅਸੀਂ ਕਹਿ ਦਿੰਦੇ ਹਾਂ ਕਿ ਕਰਾਏ ਆਪੇ ਲਿਖਿਆ, ਪਰ ਇਹ ਸਮਝਣ ਵਾਲੀ ਤੁੱਕ ਹੈ। ਕਰਾਏ ਆਪੇ ਦਾ ਸਿਰਫ ਇਹ ਮਤਲਬ ਹੈ ਕਿ ਪਿਛਲੇ ਜਨਮ ਦੇ ਸੰਸਕਾਰਾਂ ਅਧੀਨ ਜੋ ਤੇਰਾ ਸੁਭਾਅ ਬਣ ਚੁੱਕਿਆ ਹੈ, ਉਸ ਅਨੁਸਾਰ ਤੂੰ ਕਰਮ ਕਮਾਏਗਾ, ਕਿਉਂਕਿ ਜੋ ਸੁਭਾਅ ਬਣ ਚੁੱਕਿਆ ਉਸਨੂੰ ਤੋੜਨਾ ਮੁਸ਼ਕਲ ਹੈ, ਉਸਨੂੰ ਤੋੜਨਾ ਬੜਾ ਮੁਸ਼ਕਲ ਹੈ। ਬੇਸ਼ੱਕ ਕਿਤਨੀ ਕੋਸ਼ਿਸ਼ ਕਰੋ, ਫਿਰ ਵੀ ਜੋ ਸੁਭਾਅ ਬਣ ਗਿਆ ਉਸ ਅਨੁਸਾਰ ਹੀ ਕਰਮ ਹੋਣਗੇ। ਚੋਰ ਹੈ ਇੱਕ, ਉਸਨੂੰ ਚੋਰੀ ਦੀ ਆਦਤ ਹੈ, ਜਨਮਦਿਆਂ ਤੋਂ ਛੋਟੇ ਹੁੰਦਿਆਂ ਤੋਂ ਚੋਰੀ ਦੀ ਆਦਤ ਪੈ ਗਈ, ਉਸਨੂੰ ਵੀ ਨਹੀਂ ਪਤਾ ਕਿਸ ਤਰ੍ਹਾਂ ਪੈ ਗਈ। ਕਈ ਵਾਰੀ ਭਲੇ ਕਰਮ ਚ ਬੱਚਾ ਭਲੇ ਕੁਟੰਬ ਚ ਮਾਂ ਬਾਪ ਭਲੇ ਹੁੰਦੇ ਨੇ, ਪਰਿਵਾਰ ਭਲਾ ਹੁੰਦਾ ਹੈ, ਲੇਕਿਨ ਫਿਰ ਵੀ ਬੱਚਾ ਚੋਰ ਨਿਕਲਦਾ, ਛੋਟੇ ਹੁੰਦਿਆਂ ਤੋਂ ਹੀ ਚੋਰ ਹੋ ਜਾਂਦਾ। ਕਿਉਂ? ਕੁਛ ਪਿਛਲੇ ਜਨਮ ਦੇ ਸੰਸਕਾਰ ਨੇ, ਉਹ ਸੁਭਾਅ ਜਿਹੜਾ ਨਾਲ ਆ ਗਿਆ ਹੈ, ਉਸ ਅਨੁਸਾਰ ਚੋਰੀ ਕਰਦਾ, ਸੁਭਾਅ ਬਣ ਚੁੱਕਿਆ, ਪਹਿਲੇ ਜਨਮ ਦਾ ਨਾਲ ਆਇਆ, ਉਹੀ ਉਜਾਗਰ ਹੋ ਰਿਹਾ। ਉਹ ਕਿੰਨਾ ਵੀ ਰੋਕੇਗਾ, ਕਈ ਵਾਰੀ ਫਿਰ ਹੋਏਗਾ। ਇਹ ਹੈ ਕਿ ਈਸ਼ਵਰ ਦੇ ਹੁਕਮ ਅਨੁਸਾਰ ਹੋ ਰਿਹਾ। ਤਾਂ ਫਿਰ ਤੁਸੀਂ ਕਹੋਗੇ ਕਿ ਇਹਦਾ ਕੀ ਮਤਲਬ ਹੈ, ਫਿਰ ਤੇ ਜੇ ਇਸ ਤਰ੍ਹਾਂ ਹੋ ਰਿਹਾ ਫਿਰ ਤੇ ਉਹ ਚੋਰੀ ਕਰੀ ਜਾਏਗਾ, ਕਿਸ ਤਰ੍ਹਾਂ ਹਟੇਗਾ? ਤਾਂ ਪੁਰਾਣਾ ਸੁਭਾਅ ਇੱਕੋ ਤਰੀਕੇ ਨਾਲ ਟੁੱਟ ਸਕਦਾ ਹੈ, ਇੱਕੋ ਜ਼ਰੀਆ ਹੈ ਪੁਰਾਣੇ ਸੰਸਕਾਰਾਂ ਨੂੰ ਤੋੜਨ ਦਾ, ਉਹ ਜ਼ਰੀਆ ਹੈ ਈਸ਼ਵਰ ਦੇ ਨਾਲ ਲੱਗਣਾ, ਉਹ ਹੈ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਨਾ ਤੇ ਈਸ਼ਵਰ ਦੀ ਯਾਦ। ਇਸ ਤਰ੍ਹਾਂ ਕੀਤਿਆਂ ਸੁਭਾਅ ਬਦਲਦਾ, ਪੁਰਾਣੇ ਸੰਸਕਾਰ ਟੁੱਟਦੇ ਨੇ, ਨਵੇਂ ਬਣਦੇ ਨੇ। ਇਹ ਗੁਰੂ ਦੀ ਰਹਿਮਤ ਦੁਆਰਾ ਹੀ ਐਸਾ ਹੁੰਦਾ। ਗੁਰੂ ਦੀ ਰਹਿਮਤ ਹੋਵੇ ਤੇ ਪੁਰਾਣੇ ਸੰਸਕਾਰ ਟੁੱਟਦੇ ਨੇ ਤੇ ਭਲੇ ਬਣਦੇ ਨੇ। ਹਾਂਜੀ,
ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਤਰ ਪਾਇਤਾ ਉਧਰੇ ਮਾਹੇ।
ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਤਰ ਪਾਇਤਾ ਉਧਰੇ ਮਾਹੇ। ਤੋ ਨਾਨਕ ਆਖਦੇ ਨੇ, ਇਹ ਜੀ ਜ਼ਿੰਦਗੀ ਦੇ ਪਹਿਲੇ ਪੈਰ ਵਿੱਚ ਤੂੰ ਮਾਤਾ ਦੇ ਪੇਟ ਵਿੱਚ ਤਰ ਪਾਉਂਦਾ ਹੈ, ਭਾਵ ਉੱਥੇ ਤੇਰਾ ਵਾਸਾ ਹੋ ਜਾਂਦਾ। ਹਾਂਜੀ,
ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਪਰ ਜਵਾਨੀ ਲਹਿਰੀ ਦੇ।
ਦੂਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਪਰ ਜਵਾਨੀ ਲਹਿਰੀ ਦੇ। ਜ਼ਿੰਦਗੀ ਦਾ ਦੂਸਰਾ ਪੈਰ ਸ਼ੁਰੂ ਹੁੰਦਾ ਹੈ, ਮਨੁੱਖ ਜਵਾਨ ਹੋ ਜਾਂਦਾ ਹੈ, ਜੀਵ ਜਵਾਨ ਹੋ ਜਾਂਦਾ ਹੈ, ਪਰ ਜਵਾਨੀ, ਪਰ ਜਵਾਨੀ ਵਿੱਚ ਆ ਜਾਂਦਾ ਹੈ। ਜਵਾਨੀ ਜ਼ੋਰਾਂ ਤੇ ਹੈ, ਜੋਵਨ ਜ਼ੋਰਾਂ ਤੇ। ਲਹਿਰੀ ਦੇ ਮਤਲਬ ਉਛਾਲੇ ਮਾਰਦੀ, ਜਵਾਨੀ ਉਛਾਲੇ ਮਾਰਦੀ ਹੈ। ਲਹਿਰੀ ਦੇ ਦਾ ਕੀ ਅਰਥ ਹੈ? ਉਛਾਲੇ ਮਾਰਦੀ, ਜਵਾਨੀ ਉਛਾਲੇ ਮਾਰਦੀ ਹੈ। ਹਾਂਜੀ,
ਬੁਰਾ ਭਲਾ ਨਾ ਪਛਾਣੇ ਬਣ ਜਾ ਰਿਹਾ ਮਿੱਤਰਾ ਮਨ ਮਤਾ ਅਹਮ ਏ।
ਬੁਰਾ ਭਲਾ ਨਾ ਪਛਾਣੇ ਬਣ ਜਾ ਰਿਹਾ ਮਿੱਤਰਾ ਮਨ ਮਤਾ ਅਹਮ ਏ। ਇਹ ਜਵਾਨੀ ਦੇ ਉਛਾਲੇ ਵਿੱਚ ਇਸ ਨੂੰ ਬੁਰੇ ਭਲੇ ਦੀ ਕੋਈ ਸਮਝ ਨਹੀਂ ਆ ਰਹੀ, ਕੀ ਚੰਗਾ ਹੈ ਕੀ ਮਾੜਾ ਹੈ, ਇਸ ਲਈ ਇਸ ਦੀ ਜੀਵ ਨੂੰ ਕੋਈ ਸਮਝ ਨਹੀਂ। ਬੁਰਾ ਭਲਾ ਨਾ ਪਛਾਣੀ ਬਣ ਜਾ ਰਿਹਾ ਮਿੱਤਰਾ ਮਨ ਮੱਤਾ, ਆਪਣੇ ਮਨ ਵਿੱਚ ਮਸਤ ਹੈ, ਆਪਣੇ ਮਨ ਪਿੱਛੇ ਲੱਗਦਾ ਹੈ। ਮੱਤਾ ਦਾ ਮਤਲਬ ਮਸਤ, ਆਪਣੇ ਮਨ ਪਿੱਛੇ ਹੀ ਮਸਤ ਹੈ, ਆਪਣੇ ਮਨ ਦੀ ਗੱਲ ਸੁਣਦਾ, ਹੋਰ ਕਿਸੇ ਦੀ ਗੱਲ ਨਹੀਂ ਸੁਣਦਾ। ਮਨ ਮੱਤਾ ਅਹਮੇ, ਅਹਮੇ ਕਹਿੰਦੇ ਨੇ ਹੰਕਾਰ, ਔਰ ਜਵਾਨੀ ਦੀ ਅਵਸਥਾ ਹੰਕਾਰ ਬੜਾ ਹੈ, ਔਰ ਮਨ ਦੇ ਪਿੱਛੇ ਇਹ ਮਸਤ ਹੈ, ਮਨ ਦੀ ਗੱਲ ਸੁਣਦਾ ਹੈ। ਹਾਂਜੀ,
ਬੁਰਾ ਭਲਾ ਨਾ ਪਛਾਣੇ ਪ੍ਰਾਣੀ ਆਗੇ ਪੰਥ ਕਰਾਰਾ।
ਬੁਰਾ ਭਲਾ ਨਾ ਪਛਾਣੇ ਪ੍ਰਾਣੀ, ਚੰਗਾ ਮੰਦਾ ਇਸਦਾ ਖਿਆਲ ਹੀ ਨਹੀਂ ਕਰਦਾ। ਆਗੇ ਪੰਥ ਕਰਾਰਾ, ਔਰ ਇਹ ਵੀ ਭੁੱਲ ਜਾਂਦਾ ਹੈ ਕਿ ਅੱਗੇ ਰਸਤਾ ਬੜਾ ਔਖਾ ਹੋਣ ਵਾਲਾ। ਪੰਥ ਕਹਿੰਦੇ ਨੇ ਰਾਹ ਨੂੰ, ਤੇ ਕਰਾਰਾ ਦਾ ਮਤਲਬ ਹੈ ਔਖਾ। ਅੱਗੇ ਜੋ ਰਾਹ ਆਉਣਾ ਹੈ, ਭਾਵ ਗਾਹਾਂ ਆ ਜ਼ਿੰਦਗੀ ਗੁਜ਼ਾਰ ਕੇ ਅੱਗੇ ਜੋ ਸਮਾਂ ਆਉਣਾ ਹੈ, ਉਹ ਰਸਤਾ ਬੜਾ ਔਖਾ ਹੈ। ਜਿੱਥੇ ਆਤਮਾ ਨੇ ਜਾਣਾ ਹੈ ਉਹ ਰਸਤਾ ਬਿਖੜਾ ਹੈ, ਔਖਾ ਹੈ। ਆ ਗਿਆ ਪੰਥ ਕਰਾਰਾ, ਪੰਥ ਰਾਹ, ਕਰਾਰਾ ਔਖਾ।
ਪੂਰਾ ਸਤ ਗੁਰੂ ਕਬੂ ਨਾ ਸੇਵਿਆ, ਸਿਰ ਠਾਂਡੇ ਜਮ ਜੰਦਾਰਾ।
ਹਾਂਜੀ, ਇਹਨੂੰ ਠਾਡੇ ਕਹਿਣਾ, ਠਾਂਡੇ ਨੇ, ਠਾਡੇ, ਕਿਉਂਕਿ ਠੰਡ ਦਾ ਮਤਲਬ ਨਹੀਂ ਇਹਦਾ। ਠਾਡੇ ਕਹਿੰਦੇ ਨੇ ਖੜਨਾ ਨੂੰ, ਖਲੋਣਾ, ਠਾਡੇ, ਠਾਡੇ ਦਾ ਮਤਲਬ ਖਲੋਤੇ ਨੇ। ਬੁਰਾ ਭਲਾ ਨਾ ਪਛਾਣੇ ਪ੍ਰਾਣੀ, ਆ ਗਏ ਪੰਥ ਕਰਾਰਾ। ਪੂਰਾ ਸਤਿਗੁਰੂ ਕਬਹੂ ਨਾ ਸੇਵਿਆ, ਪੂਰਾ ਕਹਿੰਦੇ ਨੇ ਉਹ ਜਿਹਦੇ ਚ ਕੋਈ ਕਮੀ ਨਾ ਹੋਵੇ, ਉਸ ਨੂੰ ਕਹਿੰਦੇ ਨੇ ਪੂਰਾ। ਉਹ ਗੁਰੂ ਜਿਹਦੇ ਚ ਕੋਈ ਕਮੀ ਨਹੀਂ ਹੈ, ਜੋ ਪੂਰਨ ਹੈ, ਉਹਨੂੰ ਕਦੇ ਚੇਤੇ ਨਹੀਂ ਕੀਤਾ। ਸਿਰ ਠਾਡੇ ਜਮ ਜੰਦਾਰਾ, ਨਤੀਜਾ ਕੀ ਹੈ? ਸਿਰ ਤੇ ਖਲੋਤੇ ਨੇ, ਸਿਰ ਠਾਡੇ, ਸਿਰ ਤੇ ਖਲੋਤੇ ਨੇ ਕੀ? ਜਮ ਜੰਦਾਰਾ, ਜੰਦਾਰਾ ਆਖਦੇ ਨੇ ਜ਼ਾਲਮ ਨੂੰ, ਜ਼ਾਲਮ ਜਮ ਸਿਰ ਤੇ ਖਲੋਤੇ ਨੇ, ਕਿਉਂਕਿ ਗੁਰੂ ਦਾ ਉਪਦੇਸ਼ ਸੁਣਦਾ ਨਹੀਂ ਤੋ ਨਿਸ਼ਚਿਤ ਹੈ ਕਿ ਅੱਗੇ ਜਾ ਕੇ ਦੁਖੀ ਹੋਏਗਾ। ਤੋ ਲਿਖ ਦਿੱਤਾ ਕਿ ਜਮ ਸਿਰ ਤੇ ਖਲੋਤੇ ਨੇ, ਜ਼ਾਲਮ ਜਮ ਸਿਰ ਤੇ ਖਲੋਤੇ ਨੇ, ਇਸਦਾ ਇਹਨੂੰ ਚੇਤਾ ਹੀ ਨਹੀਂ। ਹਾਂਜੀ,
ਧਰਮ ਰਾਏ ਜਬ ਪਕਰਸ ਬਵਰੇ, ਤਬ ਕਿਆ ਜਵਾਬ ਕਰੇ।
ਧਰਮ ਰਾਏ ਜਬ ਪਕਰਸ ਬਵਰੇ, ਬਵਰੇ ਪਾਗਲ, ਐ ਬਵਰੇ, ਬੌਰੇ ਮਨੁੱਖ, ਐ ਪਾਗਲ ਮਨੁੱਖ, ਜਦੋਂ ਧਰਮ ਰਾਏ ਤੈਨੂੰ ਫੜੇਗਾ, ਜਦੋਂ ਹਿਸਾਬ ਮੰਗੇਗਾ, ਜਦੋਂ ਲੇਖਾ ਮੰਗੇਗਾ, ਤਬ ਕਿਆ ਜਵਾਬ ਕਰੇ, ਫਿਰ ਕੀ ਜਵਾਬ ਦੇਏਗਾ ਤੂੰ? ਹੁਣ ਤੇ ਮੰਦੇ ਕਰਮ ਕਰਦਾ, ਆਪਣੇ ਮਨ ਪਿੱਛੇ ਮਸਤ ਹੈ, ਗੁਰੂ ਦੀ ਗੱਲ ਨਹੀਂ ਸੁਣਦਾ, ਪਰ ਅੱਗੇ ਜਦੋਂ ਧਰਮ ਰਾਏ ਲੇਖਾ ਮੰਗੇਗਾ ਤਾਂ ਫਿਰ ਕੀ ਜਵਾਬ ਦੇਏਗਾ? ਹਾਂਜੀ,
ਕਹ ਨਾਨਕ ਦੂਜੇ ਪਹਿਰੇ ਪ੍ਰਾਣੀ, ਪਰ ਜੋਬਨ ਲਹਿਰੀ ਦੇ।
ਕਹੋ ਨਾਨਕ ਦੂਜੇ ਪ੍ਰਾਣ, ਦੂਜੇ ਪਹਿਰੇ ਪ੍ਰਾਣੀ, ਪਰ ਜੋਬਨ ਲਹਿਰੀ ਦੇ। ਤੋ ਨਾਨਕ ਪਾਤਸ਼ਾਹ ਆਖਦੇ ਨੇ ਜ਼ਿੰਦਗੀ ਦੇ ਦੂਜੇ ਪਹਿਰ ਵਿੱਚ, ਇਹ ਪ੍ਰਾਣੀ ਜਵਾਨੀ ਜ਼ੋਰਾਂ ਤੇ ਹੈ, ਜਵਾਨੀ ਉਛਾਲੇ ਮਾਰਦੀ ਹੈ, ਔਰ ਇਸ ਜਵਾਨੀ ਦੇ ਵਿੱਚ ਤੂੰ ਮਸਤ ਸਭ ਕੁਝ ਭੁਲਾ ਦੇਣਾ, ਚੰਗੇ ਮੰਦੇ ਦੀ ਤੈਨੂੰ ਪਛਾਣ ਨਹੀਂ ਰਹਿੰਦੀ। ਹਾਂਜੀ,
ਤੀਜੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਬਿਖ ਸਾਂਚੇ ਅੰਧ ਅਗਿਆਨ।
ਜ਼ਿੰਦਗੀ ਦਾ ਤੀਸਰਾ ਪਹਿਰ ਸ਼ੁਰੂ ਹੁੰਦਾ ਹੈ ਤੇ ਕਹਿੰਦੇ ਨੇ ਇਹ ਜੀਵ ਬਣ ਜਾ ਰਿਹਾ ਮਿੱਤਰਾ, ਐ ਬਣ ਜਾ ਰਹੇ ਜੀਵ, ਬਿਖ ਸੰਚੈ ਅੰਧ ਅਗਿਆਨ। ਬਿਖ ਕਹਿੰਦੇ ਨੇ ਜ਼ਹਿਰ, ਸੰਚੈ ਇਕੱਠਾ ਕਰਨਾ, ਤੂੰ ਜ਼ਹਿਰ ਇਕੱਠਾ ਕਰ ਰਿਹਾ, ਪਾਪ ਪਾਪ ਹੀ ਪਾਪ ਕਮਾਈ ਤੁਰਿਆ ਜਾ ਰਿਹਾ, ਜ਼ਹਿਰ ਇਕੱਠਾ ਕਰ ਰਿਹਾ, ਜਿਸ ਨਾਲ ਤੇਰੀ ਆਤਮਕ ਮੌਤ ਹੋ ਰਹੀ ਹੈ। ਬਿਖ ਸੰਚੈ ਤੇ ਨਾਲ ਕੀ ਆਖਿਆ? ਅੰਧ ਅਗਿਆਨ। ਨਾ ਅੱਗੇ ਹੁਣੇ ਆਏਗੀ, ਤੁਕ ਦੱਸਦੇ ਨੇ।
ਪੁੱਤਰ ਕਲਤਰ ਮੋਹ ਲਪਟਿਆ ਬਣ ਜਾ ਰਿਹਾ ਮਿੱਤਰਾ, ਅੰਤਰ ਲਹਿਰ ਲੋਭਾਨ।
ਅੰਧ ਅਗਿਆਨ ਦਾ ਰਹਿ ਗਿਆ ਸੀਗਾ, ਦੱਸਦੇ ਹਾਂ। ਅਗਿਆਨ ਦੇ ਅਗਿਆਨਤਾ, ਅੰਦਰ ਮਨ ਦਾ ਹਨੇਰਾ, ਅੰਦਰ ਖਾਨੇ ਜੋ ਹਨੇਰਾ ਹੈ ਮਨ ਦਾ, ਇਸ ਕਰਕੇ ਤੂੰ ਅੰਨਾ ਹੈ, ਭਾਵ ਜ਼ਿੰਦਗੀ ਦੇ ਸਹੀ ਰਾਹ ਦਾ ਤੈਨੂੰ ਪਤਾ ਨਹੀਂ ਲੱਗਦਾ। ਪੁੱਤਰ ਕਲਤਰ ਮੋਹ ਲਪਟਿਆ ਬਣ ਜਾ ਰਿਹਾ ਮਿੱਤਰਾ, ਅੰਤਰ ਲਹਿਰ ਲੋਭਾਨ। ਤੋ ਇਹ ਜਿਹੜਾ ਜ਼ਿੰਦਗੀ ਦਾ ਪਹਿਰ ਹੈ, ਅੱਧ ਖੜ ਉਮਰ ਹੈ, ਜਦੋਂ ਜਵਾਨੀ ਤੋਂ ਨਿਕਲ ਕੇ ਮੈਚਿਓਰ ਹੋ ਜਾਂਦਾ ਬੰਦਾ, ਕਹਿ ਦਿੰਦਾ ਨਾ ਅੱਧ ਖੜ ਉਮਰ ਪਹੁੰਚ ਗਿਆ, ਬਾਲ ਬੱਚੇ ਹੋ ਗਏ। ਪੁੱਤਰ ਕਲਤਰ ਮੋਹ ਲਪਟਿਆ, ਹੁਣ ਸ਼ਾਦੀ ਹੋ ਚੁੱਕੀ ਹੈ, ਬੱਚੇ ਨੇ, ਤੋ ਪੁੱਤਰ ਤੋਂ ਪਾਵੇ ਲੈਣਾ ਕਿ ਬਾਲ ਬੱਚੇ, ਬਾਲ ਬੱਚਿਆਂ ਵਾਲਾ ਹੋ ਗਿਆ। ਕਲੱਤਰ ਕਹਿੰਦੇ ਨੇ ਘਰ ਵਾਲੀ ਔਰਤ, ਤੋ ਬਾਲ ਬੱਚੇ ਦੇ ਮੋਹ ਵਿੱਚ, ਘਰ ਵਾਲੀ ਦੇ ਮੋਹ ਵਿੱਚ ਫਸਿਆ, ਪੁੱਤਰ ਕਲੱਤਰ ਮੋਹ ਲਪਟਿਆ ਬਾਲ ਬੱਚਿਆਂ ਦੇ ਮੋਹ ਵਿਚ ਘਰਵਾਲੀ ਦੇ ਮੋਹ ਵਿਚ ਗੁਆਚ ਗਿਆ ਹੁਣ ਜਾ ਰਿਹਾ ਮਿੱਤਰਾ ਅੰਤਰ ਲਹਿਰ ਲੋਭਾਨ ਅੰਦਰ ਤੇਰੇ ਲੋਭ ਦੀ ਲਹਿਰ ਚੱਲ ਰਹੀ ਹੈ ਅੰਤਰ ਅੰਦਰ ਹਿਰਦੇ ਅੰਦਰ ਲਹਿਰ ਲੋਭਾਨ ਲੋਭਾਨ ਕਹਿੰਦੇ ਨੇ ਲੋਭ ਲੋਭ ਦੀ ਲਹਿਰ ਅੰਦਰ ਚੱਲ ਰਹੀ ਹੈ
ਅੰਤਰ ਲਹਿਰ ਲੋਭਾਨ ਪ੍ਰਾਣੀ ਸੋ ਪ੍ਰਭ ਚੇਤਨ ਆਵੇ
ਅੰਤਰ ਲਹਿਰ ਲੋਭਾਨ ਪ੍ਰਾਣੀ ਅੰਤਰ ਲੋਭ ਦੀ ਲਹਿਰ ਚੱਲ ਰਹੀ ਹੈ ਸੋ ਪ੍ਰਭ ਚੇਤਨ ਆਵੇ ਔਰ ਉਹ ਅਕਾਲ ਪੁਰਖ ਤੇਰੇ ਚਿੱਤ ਚੇਤੇ ਨਹੀਂ ਆਉਂਦਾ ਚੇਤਨ ਆਵੇ ਅਕਾਲ ਪੁਰਖ ਨੂੰ ਤੂੰ ਚੇਤੇ ਨਹੀਂ ਕਰਦਾ ਹਾਂਜੀ
ਸਾਧ ਸੰਗਤ ਸਿਉ ਸੰਗ ਨਕੀਆ ਬਹੁ ਜੋ ਨੀ ਦੁਖ ਪਾਵੇ
ਸਾਧ ਸੰਗਤ ਸਿਉ ਸੰਗ ਨਾ ਕੀਆ ਕਦੇ ਤੂੰ ਸਾਧ ਸੰਗਤ ਵਿਚ ਜਾ ਕੇ ਬੈਠਾ ਨਹੀਂ ਕਦੇ ਸਾਧੂ ਜਨਾਂ ਦੀ ਸੰਗਤ ਵਿਚ ਤੂੰ ਬੈਠਾ ਨਹੀਂ ਤੇ ਨਤੀਜਾ ਕੀ ਹੈ ਬਹੁ ਜੋਨੀ ਦੁਖ ਪਾਵੇ ਤੂੰ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਫਿਰ ਅਨੇਕਾਂ ਜੋਨੀਆਂ ਦੇ ਗੇੜ ਵਿਚ ਤੂੰ ਪੈ ਜਾਂਦਾ ਭਾਵ ਮਨੁੱਖਾ ਜਨਮ ਹੱਥੋਂ ਨਿਕਲ ਜਾਂਦਾ ਫਿਰ ਹੋਰ ਅਨੇਕਾਂ ਜੋਨੀਆਂ ਮਿਲਦੀਆਂ ਨੇ
ਸਿਰਜਣ ਹਾਰ ਵਿਸਾਰਿਆ ਸਵਾਮੀ ਇੱਕ ਨਿਮਖ ਨਾ ਲਗੋ ਧਿਆਨ
ਸਿਰਜਣ ਹਾਰ ਅਕਾਲ ਪੁਰਖ ਵਿਸਾਰਿਆ ਭੁਲਾ ਦਿੱਤਾ ਸਿਰਜਣ ਹਾਰ ਵਿਸਾਰਿਆ ਸਵਾਮੀ ਉਹ ਮਾਲਕ ਉਹ ਅਕਾਲ ਪੁਰਖ ਤੂੰ ਭੁਲਾ ਦਿੱਤਾ ਇੱਕ ਨਿਮਖ ਨਾ ਲਗੋ ਧਿਆਨ ਔਰ ਇੱਕ ਥੋੜੇ ਜਿਤਨੇ ਸਮੇਂ ਲਈ ਵੀ ਤੇਰਾ ਧਿਆਨ ਉਸ ਮਾਲਕ ਨਾਲ ਨਹੀਂ ਲੱਗਦਾ
ਕਹ ਨਾਨਕ ਪ੍ਰਾਣੀ ਤੀਜੇ ਪਹਿਰੇ ਬਿਖ ਸੰਚੇ ਅੰਧ ਅਗਿਆਨ
ਕਹ ਨਾਨਕ ਪ੍ਰਾਣੀ ਤੀਜੇ ਪਹਿਰੇ ਬਿਖ ਸੰਚੇ ਅੰਧ ਅਗਿਆਨ ਤੂੰ ਕਹਿੰਦੇ ਨੇ ਨਾਨਕ ਪਾਤਸ਼ਾਹ ਐ ਜੀਵ ਜ਼ਿੰਦਗੀ ਦੇ ਤੀਸਰੇ ਪਹਿਰ ਵਿਚ ਤੂੰ ਜ਼ਹਿਰ ਇਕੱਠੀ ਕਰ ਰਿਹਾ ਅਤੇ ਹਿਰਦੇ ਦੇ ਅੰਦਰ ਜੋ ਅਗਿਆਨਤਾ ਹੈ ਇਸ ਕਰਕੇ ਤੂੰ ਅੰਨਾ ਹੈ ਤੈਨੂੰ ਰਾਹ ਜ਼ਿੰਦਗੀ ਦੇ ਰਾਹ ਦਾ ਪਤਾ ਨਹੀਂ ਲੱਗਦਾ
ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਦਿਨ ਨੇੜੇ ਆਇਆ ਸੋਏ
ਹੁਣੇ ਬੁੜੇਪੇ ਦੀ ਅਵਸਥਾ ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਐ ਜੀਵ ਬਣ ਜਾ ਰਹੇ ਮਿੱਤਰ ਜ਼ਿੰਦਗੀ ਦਾ ਚੌਥਾ ਪਹਿਰ ਸ਼ੁਰੂ ਹੋਇਆ ਦਿਨ ਨੇੜੇ ਆਇਆ ਸੋਏ ਕਿਹੜਾ ਦਿਨ ਨੇੜੇ ਆਇਆ ਉਹ ਮੌਤ ਦਾ ਦਿਨ ਭਾਵ ਜਦੋਂ ਬੁੜੇਪਾ ਸ਼ੁਰੂ ਹੁੰਦਾ ਫਿਰ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਰਹਿੰਦਾ ਪਤਾ ਨਹੀਂ ਰਹਿੰਦਾ ਕਿ ਕਦੋਂ ਮੌਤ ਆ ਜਾਣੀ ਸੋ ਦਿਨ ਨੇੜੇ ਆਇਆ ਸੋਏ ਹਾਂਜੀ
ਗੁਰਮੁਖੀ ਨਾਮ ਸਮਾਲ ਤੂੰ ਬਣ ਜਾ ਰਿਹਾ ਮਿੱਤਰਾ ਤੇਰਾ ਦਰਗਹਿ ਬੇਲੀ ਹੋਏ
ਗੁਰਮੁਖੀ ਗੁਰੂ ਦੀ ਸਿੱਖਿਆ ਲੈ ਕੇ ਨਾਮ ਸੰਭਾਲ ਤੂੰ ਈਸ਼ਵਰ ਦਾ ਨਾਮ ਯਾਦ ਕਰ ਵਣਜਾਰਿਆ ਮਿੱਤਰਾ ਐ ਜੀਵ ਵਣਜਾਰੇ ਤੂੰ ਪ੍ਰਭੂ ਨੂੰ ਯਾਦ ਕਰ ਤੇਰਾ ਦਰਗਹਿ ਬੇਲੀ ਹੋਏ ਕਿਉਂਕਿ ਉਸਨੂੰ ਜੇ ਚੇਤੇ ਕਰੇਗਾ ਤੇ ਦਰਗਾਹ ਵਿਚ ਉਹ ਤੇਰੀ ਸਹਾਇਤਾ ਕਰੇਗਾ ਬੇਲੀ ਕਹਿੰਦੇ ਨੇ ਮਿੱਤਰ ਨੂੰ ਦੋਸਤ ਨੂੰ ਉਹ ਅਕਾਲ ਪੁਰਖ ਤੇਰਾ ਸਹਾਰਾ ਹੋ ਜਾਏਗਾ ਤੇਰਾ ਦੋਸਤ ਬਣ ਜਾਏਗਾ ਮਿੱਤਰ ਬਣ ਜਾਏਗਾ ਭਾਵ ਉਹ ਤੈਨੂੰ ਛੁਡਾ ਲਏਗਾ
ਗੁਰਮੁਖੀ ਨਾਮ ਸਮਾਲ ਪ੍ਰਾਣੀ ਅੰਤੇ ਹੋਏ ਸਹਾਏ ਸਖਾਈ
ਗੁਰਮੁਖੀ ਨਾਮ ਸਮਾਲ ਪ੍ਰਾਣੀ ਐ ਜੀਵ ਤੂੰ ਗੁਰੂ ਦੀ ਸਿੱਖਿਆ ਲੈ ਕੇ ਅਕਾਲ ਪੁਰਖ ਦਾ ਨਾਂ ਚੇਤੇ ਕਰ ਅੰਤੇ ਹੋਏ ਸਖਾਈ ਜ਼ਿੰਦਗੀ ਦੇ ਅੰਤਲੇ ਸਮੇਂ ਇਹ ਤੇਰੇ ਲਈ ਸੁਖਦਾਈ ਹੋਏਗਾ ਤੇਰੇ ਲਈ ਸਹਾਇਕ ਹੋਏਗਾ ਤੇਰੀ ਮਦਦ ਕਰੇਗਾ
ਇਹ ਮੋਹ ਮਾਇਆ ਤੇਰੇ ਸੰਗ ਨਾ ਚੱਲੇ ਝੂਠੀ ਪ੍ਰੀਤ ਲਗਾਈ
ਇਹ ਮੋਹ ਮਾਇਆ ਇਹ ਜੋ ਮੋਹ ਮਾਇਆ ਹੈ ਜਿਸ ਵਿਚ ਤੂੰ ਗੁਲਦਾਨ ਇਹ ਮੋਹ ਮਾਇਆ ਜਿਸ ਵਿਚ ਤੂੰ ਅੰਨਾ ਹੋਇਆ ਫਿਰਦਾ ਹੈ ਤੇਰੇ ਸੰਗ ਨਾ ਚੱਲੇ ਕੁਛ ਨਾਲ ਤੇਰੇ ਜਾਣ ਵਾਲਾ ਨਹੀਂ ਨਾ ਪਰਿਵਾਰ ਜਾਏਗਾ ਨਾ ਮਾਲ ਮਿਲਕਤ ਜਾਏਗੀ ਤੂੰ ਤੇਰੇ ਸੰਗ ਨਾ ਚੱਲ ਹੈ ਇਹਨਾਂ ਚ ਕੁਛ ਵੀ ਤੇਰੇ ਨਾਲ ਨਹੀਂ ਜਾਏਗਾ ਝੂਠੀ ਪ੍ਰੀਤ ਲਗਾਈ ਇਹਨਾਂ ਨਾਲ ਤੇ ਤੂੰ ਐਵੇਂ ਝੂਠੀ ਪ੍ਰੀਤ ਲਗਾਈ ਹੈ ਝੂਠਾ ਪਿਆਰ ਹੈ ਤੇਰਾ ਝੂਠਾ ਪਿਆਰ ਉਹ ਜਿਹੜਾ ਨਾਲ ਨਹੀਂ ਨਿਭੇਗਾ ਹਾਂਜੀ
ਸਗਲੀ ਰਹਿਣ ਗੁਦਰੀ ਅੰਧਿਆਰੀ, ਸੇਵ ਸਤਿਗੁਰ ਚਾਨਣ ਹੋਏ।
ਸਗਲੀ ਰਹਿਣ ਗੁਦਰੀ ਅੰਧਿਆਰੀ, ਗੁਦਰੀ ਤੋਂ ਭਾਵ ਗੁਜ਼ਰੀ, ਬੀਤ ਗਈ। ਸਾਰੀ ਜ਼ਿੰਦਗੀ ਰੂਪੀ ਰਾਤ ਗੁਜ਼ਰ ਗਈ ਅੰਧਿਆਰੀ, ਹਨੇਰੇ ਵਿੱਚ ਭਾਵ ਅਗਿਆਨਤਾ ਵਿੱਚ। ਤੇਰੀ ਸਾਰੀ ਜ਼ਿੰਦਗੀ ਰੂਪੀ ਰਾਤ ਅਗਿਆਨਤਾ ਵਿੱਚ ਗੁਜ਼ਰ ਗਈ। ਸੇਵ ਸਤਿਗੁਰ ਚਾਨਣ ਹੋਏ, ਜੇ ਤੂੰ ਗੁਰੂ ਨੂੰ ਯਾਦ ਕਰੇ ਤੇ ਤੇਰੇ ਹਿਰਦੇ ਵਿੱਚ ਕੋਈ ਪ੍ਰਕਾਸ਼ ਹੋਵੇ, ਫਿਰ ਤੈਨੂੰ ਕੋਈ ਜੀਵਨ ਦੀ ਸੋਝੀ ਆਵੇ।
ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ, ਦਿਨ ਨੇੜੇ ਆਇਆ ਸੋਏ।
ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ, ਦਿਨ ਨੇੜੇ ਆਇਆ ਸੋਏ। ਨਾਨਕ ਪਾਤਸ਼ਾਹ ਆਖਦੇ ਨੇ, ਐ ਪ੍ਰਾਣੀ, ਐ ਜੀਵ, ਜ਼ਿੰਦਗੀ ਦਾ ਚੌਥਾ ਪਹਿਰ ਸ਼ੁਰੂ ਹੋਇਆ ਤੇ ਦਿਨ ਨੇੜੇ ਆਇਆ ਸੋਏ। ਉਹ ਚਲਾਣੇ ਵਾਲਾ ਦਿਨ, ਉਹ ਦਿਨ ਜਿਸ ਦਿਨ ਤੈਨੂੰ ਇੱਥੋਂ ਕੂਚ ਕਰਨੀ ਪਏਗੀ, ਉਹ ਦਿਨ ਨੇੜੇ ਆ ਗਿਆ।
ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚੱਲੇ ਕਮਾਣਾ ਸਾਥ।
ਤੂੰ ਕਹਿੰਦੇ ਨੇ ਫਿਰ ਅਖੀਰ ਉਹ ਦਿਨ ਆ ਗਿਆ। ਲਿਖਿਆ ਆਇਆ, ਉਹ ਜੋ ਤੁਰੋਂ ਹੀ ਲਿਖਿਆ ਸੀ ਦਿਨ, ਉਹ ਆ ਪਹੁੰਚਿਆ। ਉਹ ਦਿਨ ਆ ਗਿਆ ਜਿਸ ਦਿਨ ਕੂਚ ਕਰਨੀ, ਜਿਸ ਦਿਨ ਇੱਥੋਂ ਤੁਰਨਾ। ਤੂੰ ਲਿਖਿਆ ਆਇਆ ਗੋਬਿੰਦ ਕਾ, ਉਹ ਪਰਮਾਤਮਾ ਨੇ ਦਿਨ ਪਹਿਲਾਂ ਹੀ ਲਿਖ ਦਿੱਤਾ ਸੀ। ਤੋ ਨਿਸ਼ਚਿਤ ਦਿਨ ਆ ਗਿਆ, ਉਹ ਨਿਯਤ ਦਿਨ ਆ ਗਿਆ। ਉੱਠ ਚੱਲੇ, ਹੁਣ ਤੇ ਜੀਵਾਤਮਾ ਨੂੰ ਇੱਥੋਂ ਤੁਰਨਾ ਪਿਆ। ਉੱਠ ਚੱਲੇ ਤੇ ਨਾਲ ਕੀ ਏ, ਕਮਾਣਾ ਸਾਥ। ਇਹ ਜੋ ਕਰਮਾਂ ਦੀ ਕਮਾਈ ਏ, ਤੇਰੇ ਨਾਲ ਜਾ ਰਹੀ ਹੈ। ਕਮਾਣਾ ਤੋਂ ਭਾਵ ਪੈਸਿਆਂ ਦੀ ਕਮਾਈ ਨਹੀਂ, ਕਰਮਾਂ ਦੀ ਕਮਾਈ, ਚੰਗੇ ਮੰਦੇ ਕਰਮਾਂ ਦੀ ਕਮਾਈ। ਉਹ ਤੇਰੇ ਨਾਲ ਏ ਹੁਣ ਜਾ ਰਹੀ, ਕਮਾਣਾ ਸਾਥ। ਤੋ ਕਮਾਣਾ ਤੋਂ ਭਾਵ ਧਨ ਦੌਲਤ ਨਹੀਂ, ਕੁਛ ਨਾਲ ਨਹੀਂ ਜਾਂਦਾ। ਤੋ ਕੀ ਕਮਾਈ ਨਾਲ ਚੱਲੀ ਏ ਤੇਰੇ, ਚੰਗਾ ਮੰਦਾ ਜੋ ਕਮਾਇਆ ਉਹ ਤੇਰੇ ਨਾਲ ਜਾ ਰਿਹਾ।
ਇੱਕ ਰੱਤੀ ਬਿਲ ਮਨ ਦੇਵ ਨੀ ਵਣਜਾਰਿਆ ਮਿੱਤਰਾ, ਓਨੀ ਤਕੜੇ ਪਾਏ ਹਾਥ।
ਇੱਕ ਰੱਤੀ ਬਿਲਮ ਨਾ ਦੇਵ ਨੀ ਵਣਜਾਰਿਆ ਮਿੱਤਰਾ, ਓਨਾ ਤਕੜੇ ਪਾਏ ਹਾਥ। ਬਿਲਮ ਆਖਦੇ ਨੇ ਮੋਹਲਤ, ਬਿਲਮ ਮੋਹਲਤ। ਜੇ ਕੋਈ ਆਖੇ ਨਾ ਬਈ ਇਹ ਮੌਤ ਇੱਕ ਮਿੰਟ ਲਈ ਰੁਕ ਜਾਏ, ਕੁਝ ਦਿਨਾਂ ਲਈ ਰੁਕ ਜਾਏ, ਕੁਝ ਮਹੀਨਿਆਂ ਲਈ, ਕਦੇ ਮਿੰਟ ਲਈ ਵੀ ਰੁਕ ਜਾਏ, ਤੋ ਕਹਿੰਦੇ ਨੇ ਨਹੀਂ, ਫਿਰ ਮੋਹਲਤ ਨਹੀਂ ਮਿਲਦੀ। ਇੱਕ ਰੱਤੀ ਜਿਤਨੀ ਥੋੜੀ ਜਿੰਨੀ ਵੀ ਬਿਲਮ ਨਾ ਦੇਵਣੀ, ਮੋਹਲਤ ਨਹੀਂ ਮਿਲਦੀ। ਜਿਤਨੇ ਗਿਣਵੇਂ ਸਵਾਸ ਲੈਣੇ ਨੇ ਇਨਸਾਨ ਨੇ, ਉਤਨੇ ਹੀ ਲੈਂਦਾ, ਉਸ ਤੋਂ ਜ਼ਿਆਦਾ ਇੱਕ ਸਕਿੰਟ ਦੀ ਵੀ ਮੋਹਲਤ ਨਹੀਂ ਮਿਲਦੀ। ਉਨੀ ਤਕੜੇ ਪਾਏ ਹਾਥ, ਉਨੀ ਤੋਂ ਭਾਵ ਹੈ ਜਮ ਜੰਡਾਰ ਜਿਹੜੇ ਲੈਣ ਆਉਂਦੇ ਨੇ। ਹੁਣ ਦਰਅਸਲ ਲੈਣ ਤੇ ਕੋਈ ਵੀ ਨਹੀਂ ਆਉਂਦਾ, ਇਹ ਤੇ ਇੱਕ ਪੋਇਟਿਕ ਵੇ ਹੈ, ਤਰੀਕਾ ਹੈ ਕਹਿਣ ਦਾ, ਕੋਈ ਸੱਦਣ ਤੇ ਨਹੀਂ ਆਉਂਦਾ। ਆਤਮਾ ਜਦੋਂ ਸਰੀਰ ਛੱਡਦੀ ਹੈ, ਤੋ ਆਤਮਾ ਪਰਮਾਤਮਾ ਦਾ ਰੂਪ ਹੈ, ਆਤਮਾ ਨੂੰ ਸੋਝੀ ਆ ਜਾਂਦੀ ਹੈ ਕਿ ਹੁਣ ਅੱਗੇ ਕੀ ਹੈ ਹੁਕਮ, ਅਕਾਲ ਪੁਰਖ ਦਾ ਕਿੱਧਰ ਜਾਣਾ, ਕੀ ਹੈ ਕੀ ਨਹੀਂ, ਉਸ ਨੂੰ ਪਤਾ, ਕੋਈ ਲੈਣ ਨਹੀਂ ਆਉਂਦਾ। ਇਹ ਸਾਡੀਆਂ ਬਣਾਈਆਂ ਗੱਲਾਂ ਨੇ ਕਿ ਜੀ ਚਿੱਟੇ ਕੱਪੜਿਆਂ ਵਾਲੇ ਆਏ ਸੀ ਲੈਣ, ਜਾਂ ਖਲੋਤੇ ਸੀ, ਜਾਂ ਕੋਈ ਕੁਛ ਨਹੀਂ, ਐਸੀਆਂ ਗੱਲਾਂ ਨਾ ਇਹ ਕਹਾਣੀਆਂ ਬਣਾ ਲਈਆਂ। ਹਾਂਜੀ, ਪਤਾ ਲੱਗ ਜਾਂਦਾ ਕਿਉਂਕਿ ਆਤਮਾ ਵੀ ਤੇ ਪਰਮਾਤਮਾ ਦਾ ਰੂਪ, ਆਤਮਾ ਵੀ ਇੱਕ ਸ਼ਕਤੀ ਹੈ। ਤੋ ਕਹਿੰਦੇ ਨੇ ਕਿ ਉਹਨੀ ਤਕੜੇ ਪਾਏ ਹੱਥ, ਉਹਨਾਂ ਜਮ ਜੰਦਾਰਾਂ ਨੇ ਚੰਗੇ ਤਕੜੇ ਹੱਥ ਪਾਏ ਨੇ, ਭਾਵ ਤੂੰ ਆਨਾਕਾਨੀ ਨਹੀਂ ਕਰ ਸਕਦਾ, ਇਤਰਾਜ਼ ਨਹੀਂ ਕਰ ਸਕਦਾ ਕਿ ਮੈਂ ਨਹੀਂ ਹੁਣ ਜਾਣਾ, ਬਈ ਜਾਓ ਤੁਸੀਂ, ਉਹਨਾਂ ਤੋਂ ਖਹਿੜਾ ਨਹੀਂ ਛੁਡਾ ਸਕਦਾ। ਉਹਨਾਂ ਤਕੜੇ ਪਾਏ ਹੱਥ, ਮਜ਼ਬੂਤ ਹੱਥ ਉਹਨਾਂ ਪਾ ਲਏ ਤੈਨੂੰ, ਭਾਵ ਲੈ ਕੇ ਹੀ ਜਾਣਗੇ। ਤੋ ਮੋਹਲਤ ਕੋਈ ਨਹੀਂ ਮਿਲਦੀ, ਉਸ ਸਮੇਂ ਜਾਣਾ ਹੀ ਪੈਂਦਾ ਬੰਦੇ ਨੂੰ। ਹਾਂਜੀ,
ਲਿਖਿਆ ਆਇਆ ਪਕੜ ਚਲਾਇਆ, ਮਨ ਮੁਖ ਸਦਾ ਦੁਹੇਲੇ।
ਲਿਖਿਆ ਆਇਆ, ਜਦੋਂ ਨਿਯਤ ਕੀਤਾ ਸਮਾਂ ਆ ਗਿਆ, ਪਕੜ ਚਲਾਇਆ, ਜਮਦੂਤਾਂ ਨੇ ਫੜ ਕੇ ਅੱਗੇ ਲਾ ਲਿਆ, ਪਕੜ ਚਲਾਇਆ, ਅੱਗੇ ਲਾ ਲਿਆ। मनमुख सदा दुहेले, जिन्हां ने जिंदगी अपने मन पिछे कढ़ी, मनमुख उन्होंने जेड़े अपने मन दे पिछे तुरे, उन्होंने मनमुख आख्या, जिन्हां ने सारी जिंदगी बिताई सी अपने मन दे पिछे तुरके, ओ सदा दुहेले, दुहेले मिना दुखी, ओ आत्मावां फिर दुखी हुंदियां ने, क्योंकि उदो सोझी आउंदी है ये सारी जिंदगी बर्बाद गई, ये मौका सी जन्म मरण दे गेट चो निकलण दा, हुण फिर जन्म मिलेगा, फिर अपने कीते कर्मां दा नतीजा मैं भुगतांगा, क्योंकि कर्म आप कीते ने माड़े ते नतीजा आप भुगतना है, जे चंगे कीते ने ते चंगा भी मिलेगा, पाव जो कुछ बीजिया मैं ओही मैं पाउणा है, तो उदो सोझी आउंदी है, और जिसने माड़े कर्म कीते हुंदे ने कहिंदे ने ओ आत्मावां फिर दुखी हुंदी, सदा दुहेले सदा दुखी। हां
जिन्नी पूरा सतगुर सेविया से दरगे सदा सुहेले,
जिन्नी जिन्हां ने पूरा सतगुर सेविया उस गुरु नु हमेशा याद कीता, सेविया चेते कीता, से दरगह सदा सुहेले, ओ परमात्मा दी दरगाह विच सदा सुखी रहिंदे ने, सुहेले मतलब सुखी, दुहेले दुखी, सुहेले सुखी। हां
कर्म धरती शरीर जग अंतर,
युग अंतर,
युग अंतर जो बोवे सो खात,
आ जड़ी गल है कम दी आखी सतगुरां ने, कहिंदे ने कर्म धरती शरीर युग अंतर, इस युग विच युग अंतर, इस युग विच इस संसार विच कर्म धरती शरीर युग अंतर, ए शरीर युग ते कर्म धरती, जो बोवै सो खात, जेहे जा बीज पाओगे इस धरती विच ओह जाओगे, ओह जा तुहानू फल मिलेगा, शरीर युग, शरीर नू युग आख्या, कर्म धरती शरीर, कर्म धरती शरीर युग अंतर, जो बोवे सो खात, जेहजा बी बीजेगा ओह जा फल पा लवेगा,
कह नानक भगत सोहे दरबारे मनमुख सदा पवात,
कहो नानक भगत सोहे दरबारे मनमुख सदा पवात, नानक पातशाह आखदे ने जेहड़े भगत ने ओ उस मालक दे दरबार विच जाके सोभा देंदे ने, क्योंकि भगतां ने चंगे काम कीते ने, मालक नू सदा याद कीता है, भला कीता है, इस करके ओ सुखी ने, ओ मालक दे दरबार विच जाके सोभा पाउंदे ने, मनमुख सदा पवात, जेड़े मनमुख ने उन्हां नू फेर जूनियां विच गेड़ा, पवात में ना चक्कर, उन्हां नू फेर जन्म मरण दे चक्कर,
श्री राग महला चौथा कर दूजा शब्द एक ओंकार सतगुर प्रसाद।
हां जी इनू श्री राग नहीं कहना, श्री राग,
श्री
क्योंकि राग दा नाम ही है श्री, श्री राग महला चौथा कर दूजा छंत, हां जी एक ओंकार
सतगुर प्रसाद, मुंद यानी पेड़े क्यों कर हर दर्शन पिखे,
मुंद यानी पेयड़ा क्यों कर हरि दर्शन पिखे, मुंद कहिंदे ने जवान औरत, मुंद जवान औरत, यानी छोटी मत वाली, जवान औरत थोड़ी मत वाली है, यानी है आपा न्याणा किनू कहिंदे है, छोटी मत वाले नू कह दईदे ना तू ते अजे न्याणा है, तेरी मत छोटी है, न्याणा है, कहिंदे ने मुंद एयाणी ऐ जीव स्त्री ऐ तू अजे न्याणी मत वाली है, किथे न्याणी मत वाली है, अजे पेके कर है, न्याणी मत वाली है, पे जड़ा पेका कर केड़ा है, ऐ साडा पेके कर है, मुंद एयाणी पे जड़ा ऐ संसार विच असी अपने पेके घर विच बैठे हैं, इत्थे जन्म लिया है साडा पेका घर, ਔਰ ਇੱਥੇ ਬੈਠੇ ਸਾਰੇ ਜੀਵ ਕੀ ਮਰਦ ਕੀ ਔਰਤ ਉਹਨਾਂ ਲਈ ਲਫ਼ਜ਼ ਵਰਤ ਲਿਆ ਮੁੰ ਜੀਵ ਇਸ ਦਿਨ ਲਈ ਇਆਣੀ ਥੋੜੀ ਮੱਤ ਵਾਲੀ ਇਹ ਜੀਵ ਸਾਰੇ ਇਸ ਸੰਸਾਰ ਵਿੱਚ ਬੜੀ ਥੋੜੀ ਮੱਤ ਵਾਲੇ ਬਹੁਤਾ ਗਹਿਰਾ ਸੋਚਦੇ ਨੇ ਥੋੜੀ ਮੱਤ ਵਾਲੇ ਕਿਉਂ ਕਰ ਹਰੀ ਦਰਸ਼ਨ ਪਿੱਖੇ ਥੋੜੀ ਮੱਤ ਹੈ ਬਹੁਤਾ ਵਿਚਾਰਦੇ ਨਹੀਂ ਗੁਰੂ ਦੀ ਗੱਲ ਸੁਣਦੇ ਨਹੀਂ ਇਸ ਕਰਕੇ ਕਿਉਂ ਕਰ ਹਰੀ ਦਰਸ਼ਨ ਪਿੱਖੇ ਇਸ ਕਰਕੇ ਹਰੀ ਦਾ ਦਰਸ਼ਨ ਕਿਵੇਂ ਦੇਖੀਏ ਪਿੱਖੇ ਵੇਖੀਏ ਦਿਸ ਹੈ ਪਿੱਖੇ ਦਿਸ ਹੈ ਹਰੀ ਦਾ ਦਰਸ਼ਨ ਕਿਵੇਂ ਹੋਵੇ ਕਿਵੇਂ ਹਰੀ ਦੇ ਦਰਸ਼ਨ ਹੋਣ ਕਿਵੇਂ ਹਰੀ ਦਿਸੇ ਦਿਸ ਨਹੀਂ ਸਕਦਾ ਕਿਉਂਕਿ ਇਆਣੇ ਆ ਮਤ ਥੋੜੀ ਹੈ ਗੁਰੂ ਦੀ ਗੱਲ ਸੁਣਦੇ ਨੇ
ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖੀ ਸਹੁਰੜੇ ਕੰਮ ਸਿੱਖੇ
ਹਰ ਹਰ ਆਪਣੀ ਕਿਰਪਾ ਕਰੇ ਜੇ ਈਸ਼ਵਰ ਆਪਣੀ ਕਿਰਪਾ ਕਰ ਦੇਵੇ ਜੀਵ ਤੇ ਗੁਰਮੁਖੀ ਸਹੁਰੜੇ ਕੰਮ ਸਿੱਖੇ ਜੇ ਈਸ਼ਵਰ ਦੀ ਕਿਰਪਾ ਹੋ ਜਾਏ ਤੇ ਮੂੰਹ ਗੁਰੂ ਵੱਲ ਹੋ ਜਾਂਦਾ ਗੁਰਮੁਖੀ ਗੁਰੂ ਮੂੰਹ ਵੱਲ ਗੁਰੂ ਵੱਲ ਮੂੰਹ ਹੋ ਜਾਣਾ ਕਹਿੰਦੇ ਨੇ ਜੇ ਈਸ਼ਵਰ ਦੀ ਕਿਰਪਾ ਹੋ ਜਾਏ ਤੇ ਗੁਰੂ ਦੀ ਗੱਲ ਸੁਣਨ ਲੱਗ ਪਈਦਾ ਗੁਰੂ ਵੱਲ ਮੂੰਹ ਕਰ ਲਈਦਾ ਗੁਰੂ ਦਾ ਉਪਦੇਸ਼ ਸੁਣਨ ਲੱਗ ਪਈਦਾ ਤੇ ਸੋਹਰੜੇ ਕੰਮ ਸਿੱਖੇ ਸੋਹਰੜੇ ਸੋਹਰਾ ਕਰੇ ਸਾਡਾ ਈਸ਼ਵਰ ਦਾ ਕਰ ਉਹ ਸੋਹਰੜਾ ਕਰਦਾ ਸੀ ਫਿਰ ਅਸੀਂ ਸੋਹਰੇ ਜਾ ਕੇ ਜੋ ਕੰਮ ਕਰਨੇ ਨੇ ਉਹ ਕੰਮ ਸਿੱਖਦੇ ਭਾਵ ਉੱਥੇ ਜਿਹੜੀਆਂ ਗੱਲਾਂ ਸਾਡੇ ਕੰਮ ਆਉਣਗੀਆਂ ਉਹ ਗੱਲਾਂ ਫਿਰ ਅਸੀਂ ਇੱਥੇ ਕਰਦੇ ਹਾਂ ਆ ਦੇਖਿਆ ਨਾ ਬੱਚੀਆਂ ਜਦੋਂ ਜਵਾਨ ਹੁੰਦੀਆਂ ਸਿਆਣੀ ਮਾਂ ਸਾਰਾ ਕੁਝ ਦੱਸਦੀ ਹੈ ਸਹੁਰੇ ਘਰ ਜਾ ਕੇ ਬੱਚੀ ਦੇ ਜੋ ਕੁਝ ਕੰਮ ਆਏਗਾ ਉਹ ਕੁਝ ਸਿਖਾਉਂਦੀ ਹੈ ਕਿ ਬੇਟਾ ਇਸ ਤਰ੍ਹਾਂ ਵਰਤੀਦਾ ਹੈ ਅੱਗੇ ਜਾ ਕੇ ਖਾਣ ਪਕਾਉਣ ਦਾ ਕੰਮ ਸੀਨ ਪਰੋਣ ਦਾ ਕੰਮ ਹੋਰ ਸੱਸ ਸਹੁਰੇ ਦਾ ਆਦਰ ਮਾਣ ਇਹ ਸਾਰੇ ਕੰਮ ਸੁਚੱਜੀ ਮਾਂ ਬੱਚੇ ਨੂੰ ਸਿਖਾਉਂਦੀ ਹੈ ਤਾਂ ਕਿ ਸਹੁਰੇ ਘਰ ਜਾ ਕੇ ਬੱਚੀ ਤੰਗ ਨਾ ਹੋਵੇ ਉਸਦੇ ਕੰਮ ਆਉਣ ਤਾਂ ਇਸੇ ਤਰ੍ਹਾਂ ਦੱਸ ਰਹੇ ਨੇ ਕਿ ਜਦੋਂ ਕਿਰਪਾ ਹੁੰਦੀ ਹੈ ਈਸ਼ਵਰ ਦੀ ਕਿਸੇ ਜੀਵ ਉੱਤੇ ਗੁਰੂ ਦੀ ਗੱਲ ਸੁਣਨ ਲੱਗ ਪੈਂਦਾ ਔਰ ਜਦੋਂ ਗੁਰੂ ਦੀ ਗੱਲ ਸੁਣਨ ਲੱਗ ਪੈਂਦਾ ਤੇ ਇਹ ਮੰਨ ਲਓ ਸਮਝੋ ਸਹੁਰੇ ਘਰ ਜਾਣ ਲਈ ਤਿਆਰੀ ਕਰ ਰਿਹਾ ਭਾਵ ਉਹ ਕੰਮ ਜਿਹੜੇ ਸਹੁਰੇ ਘਰ ਉਸਦੇ ਕੰਮ ਆਉਣਗੇ ਉਹ ਗੱਲਾਂ ਜਿਹੜੇ ਸਹੁਰੇ ਘਰ ਕੰਮ ਆਉਣਗੀਆਂ ਉਹ ਪੇਕੇ ਘਰ ਬੈਠਾ ਹੀ ਸਿੱਖ ਰਿਹਾ ਹਾਂਜੀ
ਸਹੁਰੜੇ ਕੰਮ ਸਿੱਖੇ ਗੁਰਮੁਖੀ ਹਰ ਹਰ ਸਦਾ ਧਿਆਏ
ਸਹੁਰੜੇ ਕੰਮ ਸਿੱਖੇ ਤੋ ਸਹੁਰੇ ਘਰ ਦੇ ਕੰਮ ਕਿਹੜੇ ਨੇ ਸਿੱਖਣ ਵਾਲੇ ਤੋ ਦੱਸ ਰਹੇ ਨੇ ਗੁਰਮੁਖੀ ਹਰ ਹਰ ਸਦਾ ਧਿਆਏ ਗੁਰੂ ਦਾ ਉਪਦੇਸ਼ ਲੈ ਕੇ ਈਸ਼ਵਰ ਨੂੰ ਚੇਤੇ ਕਰਨਾ ਇਹੀ ਹੈ ਸਹੁਰੜੇ ਕੰਮ ਸਿੱਖਣ ਇੱਥੇ ਐਕਸਪਲੇਨ ਕਰ ਦਿੱਤਾ ਕਿ ਸਹੁਰੜੇ ਕੰਮ ਕਿਹੜੇ ਨੇ ਗੁਰੂ ਤੋਂ ਉਪਦੇਸ਼ ਲੈ ਕੇ ਹਰੀ ਦਾ ਨਾਮ ਸਦਾ ਸਿਮਰਨਾ ਇਹੀ ਨੇ ਸਹੁਰੜੇ ਕੰਮ ਜਿਹੜੇ ਸਿੱਖਦਾ ਹੈ ਹਾਂਜੀ
ਸਈਆਂ ਵਿੱਚ ਫਿਰੇ ਸਹੇਲੀ ਹਰ ਦਰਗਾਹ ਬਾਂਹ ਲੁਡਾਏ
ਸਹੀਆਂ ਵਿੱਚ ਫਿਰੈ ਸੁਹੇਲੀ ਹਰੀ ਦਰਗਹਿ ਬਾਂਹ ਲੁਡਾਏ ਐਸੀ ਜੀਵ ਇਸਤਰੀ ਜਿਹੜੀ ਸੋਹਰੜੇ ਕੰਮ ਇੱਥੇ ਹੀ ਸਿੱਖ ਲੈਂਦੀ ਹੈ ਫਿਰ ਅੱਗੇ ਜਾ ਕੇ ਕਹਿੰਦੇ ਨੇ ਉਹ ਮੌਜਾਂ ਕਰਦੀ ਹੈ ਕਿਸ ਤਰ੍ਹਾਂ ਕਹਿੰਦੇ ਨੇ ਕਿ ਸਹੀਆਂ ਵਿੱਚ ਫਿਰੈ ਸੁਹੇਲੀ ਸਹੀਆਂ ਕਹਿੰਦੇ ਨੇ ਸਹੇਲੀਆਂ ਸਹੀਆਂ ਸਹੇਲੀਆਂ ਸਹੇਲੀਆਂ ਵਿੱਚ ਫਿਰੈ ਸੁਹੇਲੀ ਸੁਹੇਲੀ ਮੇਰਾ ਸੌਖੀ ਹੋਰ ਵੀ ਜੀਵ ਇਸਤਰੀਆਂ ਜਿਹੜੀਆਂ ਨੇ ਉਹਨਾਂ ਦੇ ਕੰਪੈਰੀਜ਼ਨ ਚ ਉਹ ਬੜੀ ਸੌਖੀ ਰਹਿੰਦੀ ਹੈ ਕਿਉਂਕਿ ਜੀਵ ਨੇ ਉੱਥੇ ਇਕੱਲੇ ਨੇ ਤੇਰੀ ਜਾਣਾ ਹੋਰ ਵੀ ਬਥੇਰੇ ਜੀਵ ਨੇ ਹੋਰ ਜੀਵ ਆਤਮਾ ਵੀ ਹੁੰਦੀਆਂ ਨੇ ਸਾਰਿਆਂ ਦੇ ਵਿੱਚ ਉਹ ਸੌਖੀ ਰਹਿੰਦੀ ਹੈ ਜਿਹਨੇ ਪਰਮਾਤਮਾ ਦਾ ਨਾਮ ਚੇਤੇ ਕੀਤਾ ਸਹੀਆਂ ਵਿੱਚ ਫਿਰੈ ਸੁਹੇਲੀ ਸਖੀਆਂ ਵਿੱਚ ਉਹ ਬੜੀ ਸੌਖੀ ਰਹਿੰਦੀ ਹੈ ਤੇ ਦਰਗਾਹ ਬਾਂ ਲੁਡਾਏ, ਬਾਂ ਲੁਡਾਏ ਬਾਹਾਂ ਲਮਕਾਉਣੀਆਂ, ਲੁਡਾਉਣੀਆਂ ਲਮਕਾਉਣੀਆਂ। ਆ ਦੇਖਿਆ ਨਿੱਕੇ ਨਿਆਣੇ ਕੋਈ ਮੌਜ ਦੇ ਵਿੱਚ ਤੁਰਦੇ ਬਾਹਾਂ ਲਮਕਾ ਕੇ ਪਾਓ ਬੇਫਿਕਰੇ, ਬਾਹਾਂ ਲੁਡਾਉਣੀਆਂ ਬੇਫਿਕਰੇ ਹੋ ਜਾਣਾ, ਭਾਵ ਅੱਗੇ ਉਹਨੂੰ ਜਾ ਕੇ ਕੋਈ ਫਿਕਰ ਕੋਈ ਨੀ, ਫਿਰ ਉਹ ਬੇਫਿਕਰੀ ਹੋ ਜਾਂਦੀ ਹੈ। ਸਹੇਲੀਆਂ ਵਿੱਚ ਸੌਖੀ ਤੇ ਬੇਫਿਕਰੀ, ਉਹਨੂੰ ਫਿਕਰ ਕੋਈ ਨੀ, ਉਹਨੂੰ ਪਤਾ ਹੈ ਕਿ ਉਹ ਜਪ ਕੇ ਚੱਲੀਏ, ਜੋ ਕਰਨਾ ਸੀ ਉਹ ਕਰਕੇ ਚੱਲੀਏ, ਤੇ ਫਿਰ ਇਸ ਕਰਕੇ ਅੱਗੇ ਉਹ ਬੇਫਿਕਰੀ ਹੈ। ਹਾਂਜੀ,
ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਕਿਰਖੈ।
ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਕਿਰਖੈ। ਕਹਿੰਦੇ ਨੇ ਧਰਮ ਰਾਏ, ਲੇਖਾ ਧਰਮ ਰਾਏ ਕੀ ਬਾਕੀ, ਜਿਹੜਾ ਲੇਖਾ ਬਾਕੀ ਸੀ ਧਰਮ ਰਾਜ ਦਾ, ਹੁਣ ਤਾਂ ਜਿੰਨਾ ਲੇਖਾ ਬਾਕੀ ਸੀ ਦੇਣਾ, ਜੋ ਭਾਵ ਕਰਮਾਂ ਦਾ ਭੁਗਤਾਨ, ਉਸਨੂੰ ਲੇਖਾ ਕਿਹਾ। ਜੋ ਪਿਛਲੇ ਕਰਮਾਂ ਦਾ ਭੁਗਤਾਨ ਸੀ, ਜੋ ਧਰਮ ਰਾਜ ਦਾ ਬਾਕੀ ਸੀ ਲੇਖਾ ਦੇਣਾ, ਉਹ ਭੁਗਤਾ ਲੈਂਦੀ ਹੈ, ਉਹ ਮੁਕਾ ਲੈਂਦੀ ਹੈ। ਕਿਰਖ ਹੈ ਮੁਕਾ ਲੈਣਾ, ਕਿਰਖੇ ਦਾ ਕੀ ਮਤਲਬ ਹੈ, ਮੁਕਾ ਲੈਣਾ, ਖਤਮ ਕਰ ਦੇਣਾ। ਤੋ ਪਿਛਲਾ ਜੋ ਲੇਖਾ ਸੀ ਉਹ ਇੱਥੇ ਹੀ ਮੁਕਾ ਲੈਂਦੀ ਹੈ। ਧਰਮ ਰਾਏ ਕੀ ਬਾਕੀ, ਕੀ ਬਾਕੀ, ਉਹ ਜੋ ਲੇਖਾ ਦੇਣਾ ਸੀ ਪਿਛਲੇ ਜਨਮਾਂ ਦਾ, ਜੋ ਬਾਕੀ ਸੀ। ਜਪ ਹਰ ਹਰ ਨਾਮ ਕਿਰਖ ਹੈ, ਹਰੀ ਦਾ ਨਾਮ ਜਪ ਜਪ ਕੇ ਪਿਛਲਾ ਲੇਖਾ ਮੁਕਾ ਲੈਂਦੀ ਹੈ। ਈਸ਼ਵਰ ਦਾ ਨਾਮ ਜਪ ਜਪ ਕੇ ਪਿਛਲਾ ਜੋ ਲੇਖਾ ਬਾਕੀ ਸੀ ਉਹ ਖਤਮ ਕਰ ਲੈਂਦੀ, ਕਿਉਂਕਿ ਮੈਂ ਦੱਸਿਆ ਸੀ ਕਿ ਪਿਛਲੇ ਪਾਪ ਧੋਤੇ ਜਾਂਦੇ ਨੇ, ਸੰਸਕਾਰ ਟੁੱਟਦੇ ਨੇ, ਸੁਭਾਅ ਬਦਲਦਾ ਹੈ ਜਪ ਜਪ ਕੇ। ਤੋ ਜਿਉਂ ਜਿਉਂ ਜਪਦੇ ਹੋ ਪਿਛਲਾ ਲੇਖਾ ਖਤਮ ਹੋ ਜਾਂਦਾ। ਤੋ ਕਹਿੰਦੇ ਨੇ ਜੋ ਜੀਵ ਇਸਤਰੀ ਗੁਰੂ ਦੀ ਗੱਲ ਸੁਣਦੀ ਹੈ ਉਹ ਲੇਖਾ ਮੁਕਾ ਲੈਂਦੀ ਹੈ। ਹਾਂਜੀ,
ਮੁੰਦ ਇਆਣੀ ਪੇਯੜੇ ਗੁਰਮੁਖੀ ਹਰ ਦਰਸ਼ਨ ਦਿਖੈ।
ਮੁੰਦ ਇਆਣੀ ਪੇਯੜੇ, ਉਹ ਜਵਾਨ ਇਸਤਰੀ ਜਿਹੜੀ ਨਿਆਣੀ ਮਤ ਵਾਲੀ ਸੀ ਪੇਕੇ ਘਰ ਵਿੱਚ, ਇਸ ਸੰਸਾਰ ਵਿੱਚ, ਗੁਰਮੁਖੀ ਗੁਰੂ ਦੀ ਸਿੱਖਿਆ ਲੈ ਕੇ ਹਰੀ ਦਰਸ਼ਨ ਦਿਖੈ, ਉਹ ਹਰੀ ਦੇ ਦਰਸ਼ਨ ਕਰ ਲੈਂਦੀ ਹੈ। ਗੁਰੂ ਦੀ ਗੱਲ ਸੁਣ ਕੇ, ਗੁਰੂ ਦਾ ਉਪਦੇਸ਼ ਸੁਣ ਕੇ ਉਹ ਈਸ਼ਵਰ ਦੇ ਦਰਸ਼ਨ ਕਰ ਲੈਂਦੀ। ਹਾਂਜੀ,
ਵਿਆਹ ਹੋਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ।
ਹੁਣ ਰਾਜਿੰਦਰ ਸਿੰਘ ਹੋਣਾ ਨੇ ਕਿਹਾ ਸੀ ਕਿ ਇਹ ਸ਼ਬਦ ਠੀਕ ਠੀਕ ਸਮਝਾ ਦੇਣਾ ਜਰਾ, ਕਿਉਂਕਿ ਬਹੁਤ ਵਾਰੀ ਵਿਆਹਾਂ ਤੇ ਪੜਿਆ ਜਾਂਦਾ ਹੈ। ਸਮਝਾਵਾਂ, ਅਸੀਂ ਵਿਆਹ ਕਿਸ ਨੂੰ ਕਹਿੰਦੇ ਹਾਂ? ਵਿਆਹ ਦਾ ਮਤਲਬ ਹੈ ਦੋਹਾਂ ਦਾ ਮੇਲ, ਉਸਨੂੰ ਆਖੀਦਾ ਵਿਆਹ। ਔਰ ਅਸੀਂ ਤੇ ਇੰਜ ਸਮਝਦੇ ਹਾਂ ਕਿ ਦੋ ਸਰੀਰਾਂ ਦਾ ਮੇਲ ਹੋ ਗਿਆ, ਕਿ ਦੋਹਾਂ ਦਾ ਮੇਲ ਅਸੀਂ ਸਮਝਦੇ ਹਾਂ, ਲੜਕੇ ਲੜਕੀ ਦਾ ਮੇਲ, ਦੋ ਸਰੀਰਾਂ ਦਾ ਮੇਲ ਹੋ ਗਿਆ, ਅਸੀਂ ਇਸ ਨੂੰ ਆਖਦੇ ਹਾਂ ਵਿਆਹ ਹੋ ਗਿਆ। ਲੇਕਿਨ ਦਰਅਸਲ ਇਹ ਵਿਆਹ ਕੀ ਹੈ? ਵਿਆਹ ਆਖੀਦਾ ਦੋ ਆਤਮਾਵਾਂ ਦੇ ਮੇਲ, ਜਿੱਥੇ ਦੋ ਆਤਮਾਵਾਂ ਇੱਕ ਹੋ ਜਾਣ। ਸਰੀਰ ਤਾਂ ਵੱਖ ਵੱਖ ਨੇ, ਵੱਖ ਵੱਖ ਹੀ ਰਹਿੰਦੇ ਨੇ, ਸਰੀਰ ਵੀ ਕਦੇ ਇੱਕ ਹੋਇਆ? ਸਰੀਰ ਤੇ ਆਪਣਾ ਆਪਣਾ ਹੀ ਰਹਿੰਦਾ, ਆਤਮਾ ਇੱਕ ਹੋ ਸਕਦੀ? ਆਤਮਾ ਇੱਕ ਹੋ ਜਾਣ ਦਾ ਮਤਲਬ ਕੀ ਹੈ? ਪਿਆਰ ਇਤਨਾ ਪਾ ਲੈਣਾ, ਜੋੜ ਇਤਨਾ ਬਣਾ ਲੈਣਾ ਇੱਕ ਦੂਜੇ ਨਾਲ, ਪਿਆਰ ਇਤਨਾ ਪਾ ਲੈਣਾ ਕਿ ਸਰੀਰ ਬੇਸ਼ੱਕ ਦੋ ਨੇ, ਆਤਮਾ ਇੱਕ ਦਿਸੇ। ਹੁਣ ਅਸੀਂ ਤੇ ਜਿਵੇਂ ਗਿਣਦੇ ਹਾਂ ਨਾ ਕਿ ਇੱਕ ਲੜਕੇ ਲੜਕੀ ਦਾ ਵਿਆਹ ਹੋਇਆ, ਉਹਨਾਂ ਨੇ ਇੱਕ ਦੂਜੇ ਦੇ ਆਪਣੇ ਆਪ ਨੂੰ ਅਰਪਣ ਕਰ ਦਿੱਤਾ, ਲੜਕੀ ਨੇ ਲੜਕੇ ਨੂੰ ਅਰਪਣ ਕਰ ਦਿੱਤਾ ਆਪਣਾ ਜੀਵਨ, ਲੜਕੇ ਨੇ ਲੜਕੀ ਲਈ ਆਪਣਾ ਜੀਵਨ ਅਰਪਣ ਕਰ ਦਿੱਤਾ, ਤਾਂ ਅਸੀਂ ਕਹਿੰਦੇ ਹਾਂ ਕਿ ਆਤਮਾਵਾਂ ਇੱਕ ਹੋ ਗਈ। ਐਨ ਇਵੇਂ ਇਹ ਰੂਹ ਵੀ ਵਿਛੜੀ ਏ ਪਰਮਾਤਮਾ ਤੋਂ, ਇਸਨੇ ਮੁੜ ਮਿਲਣਾ ਪਰਮਾਤਮਾ ਨਾਲ। ਤਾਂ ਇਹ ਜੋ ਵਿਆਹ ਇੱਥੇ ਜੋ ਲਿਖਿਆ ਇਹ ਹੈ ਇਸ ਆਤਮਾ ਦਾ ਪਰਮਾਤਮਾ ਨਾਲ ਮੇਲ। ਤੋ ਅਸਲੀ ਅਰਥ ਹੈ ਵਿਆਹ ਹੋਆ ਮੇਰੇ ਬਾਬਲਾ ਦਾ ਹੈ ਕਿ ਐ ਪਰਮਾਤਮਾ, ਐ ਮੇਰੇ ਬਾਪ, ਬਾਬਲਾ ਕਹਿੰਦੇ ਨੇ ਬਾਪ ਨੂੰ, ਐ ਮੇਰੇ ਪਿਤਾ ਮੇਰਾ ਵਿਆਹ ਹੋ ਗਿਆ, ਭਾਵ ਮੈਂ ਪਰਮਾਤਮਾ ਨਾਲ ਇੱਕਨਿਕ ਹੋ ਗਿਆ। ਅਸੀਂ ਆ ਜੀਵ ਇਸਤਰੀਆਂ, ਉਸ ਪਰਮਾਤਮਾ ਸਾਡਾ ਪਤੀ, ਸਾਡਾ ਵਿਆਹ ਉਸ ਪਰਮਾਤਮਾ ਪਤੀ ਨਾਲ ਹੋ ਗਿਆ, ਭਾਵ ਸਾਡੀ ਆਤਮਾ ਉਸ ਪਰਮਾਤਮਾ ਨਾਲ ਮਿਲ ਗਈ। ਤੋ ਜਪ ਜਪ ਕੇ ਗੁਰੂ ਦਾ ਉਪਦੇਸ਼ ਲੈ ਕੇ ਜਦੋਂ ਹਰੀ ਦਾ ਦਰਸ਼ਨ ਪਿੱਛੇ ਇਹ ਹੋ ਗਿਆ, ਤਾਂ ਫੇਰ ਕਹਿੰਦੇ ਨੇ ਕਿ ਇੰਜ ਸਮਝ ਲਓ ਜਿਵੇਂ ਜੀਵ ਆਤਮਾ ਦਾ ਪਰਮਾਤਮਾ ਨਾਲ ਵਿਆਹ ਹੋ ਗਿਆ, ਭਾਵ ਆਤਮਾ ਪਰਮਾਤਮਾ ਨਾਲ ਮਿਲ ਗਈ, ਇੱਕਮਿਕ ਹੋ ਗਈ। ਪਰਮਾਤਮਾ ਵਿੱਚ ਤੇ ਆਤਮਾ ਵਿੱਚ ਫਿਰ ਕੋਈ ਅੰਤਰ ਨਹੀਂ ਰਿਹਾ। ਜਿਵੇਂ ਲੜਕੇ ਲੜਕੀ ਦਾ ਵਿਆਹ ਹੋ ਜਾਏ ਤਾਂ ਫਿਰ ਉਹ ਇੱਕ ਦੂਜੇ ਲਈ ਨੇ, ਫਿਰ ਲੜਕੀ ਲੜਕੇ ਦੀ ਹੋ ਜਾਂਦੀ ਹੈ, ਫਿਰ ਉਹ ਔਰਤ ਉਸ ਮਰਦ ਦੀ ਕਹਾਉਂਦੀ ਹੈ। ਇਸੇ ਤਰ੍ਹਾਂ ਆਤਮਾ ਜਦੋਂ ਪਰਮਾਤਮਾ ਨਾਲ ਜੁੜ ਜਾਂਦੀ ਹੈ ਤੇ ਅਸੀਂ ਪਰਮਾਤਮਾ ਦੇ ਕਹਾਣੇ ਆ, ਪਰਮਾਤਮਾ ਵਰਗੇ ਹੀ ਹੋ ਜਾਂਦੇ। ਇਸ ਦਾ ਅਰਥ ਹੈ ਵਿਆਹ ਹੋਆ ਮੇਰੇ ਬਾਬਲਾ, ਐ ਮੇਰੇ ਬਾਪ ਮੇਰਾ ਵਿਆਹ ਹੋ ਗਿਆ, ਭਾਵ ਮੈਂ ਈਸ਼ਵਰ ਨਾਲ ਜੁੜ ਗਿਆ, ਮੇਰੀ ਆਤਮਾ ਈਸ਼ਵਰ ਨਾਲ ਜੁੜ ਗਈ, ਇੱਕਮਿਕ ਹੋ ਗਈ ਪਰਮਾਤਮਾ ਨਾਲ। ਗੁਰਮੁਖ ਹੈ ਹਰੀ ਪਾਇਆ, ਮੈਂ ਈਸ਼ਵਰ ਪਤੀ ਐਵੇਂ ਨਹੀਂ ਪਾ ਲਿਆ, ਕਿਵੇਂ ਪਾਇਆ? ਗੁਰਮੁਖ ਹੈ ਗੁਰੂ ਵੱਲ ਮੂੰਹ ਕਰਕੇ, ਗੁਰੂ ਦੀ ਸਿੱਖਿਆ ਲੈ ਕੇ, ਗੁਰੂ ਦਾ ਉਪਦੇਸ਼ ਲੈ ਕੇ ਮੈਂ ਉਸ ਪਰਮਾਤਮਾ ਨੂੰ ਪਾਇਆ। ਗੁਰਮੁਖ ਹੈ ਹਰੀ ਪਾਇਆ, ਹਰੀ ਐਵੇਂ ਨਹੀਂ ਮਿਲ ਗਿਆ, ਪਰਮੇਸ਼ਰ ਐਵੇਂ ਨਹੀਂ ਮਿਲ ਗਿਆ, ਮੈਂ ਗੁਰੂ ਦੀ ਸਿੱਖਿਆ ਤੇ ਤੁਰਿਆ, ਗੁਰੂ ਦਾ ਉਪਦੇਸ਼ ਮੈਂ ਕਮਾਇਆ, ਤਦ ਮੈਨੂੰ ਉਹ ਪਤੀ ਮਿਲਿਆ, ਤਦ ਈਸ਼ਵਰ ਮੇਰਾ ਪਤੀ ਬਣਿਆ, ਭਾਵ ਮੈਨੂੰ ਕੁਛ ਕਮਾਈ ਕਰਨੀ ਪਈ ਉਹ ਪਤੀ ਪਾਉਣ ਲਈ। ਤਾਂ ਕੀ ਕਮਾਈ ਕੀਤੀ? ਮੈਂ ਗੁਰੂ ਦਾ ਉਪਦੇਸ਼ ਸੁਣਿਆ ਤੇ ਕਮਾਇਆ। ਹਾਂਜੀ,
ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ।
ਅਗਿਆਨ ਅੰਧੇਰਾ ਕੱਟਿਆ, ਅਗਿਆਨ ਕਹਿੰਦੇ ਨੇ ਬੇਸਮਝੀ, ਅਗਿਆਨ ਅੰਧੇਰਾ ਕੱਟਿਆ, ਅੰਦਰੋਂ ਬੇਸਮਝੀ ਦਾ ਜੋ ਅੰਧੇਰਾ ਸੀ ਉਹ ਮੈਂ ਦੂਰ ਕੀਤਾ, ਗੁਰੂ ਦਾ ਉਪਦੇਸ਼ ਸੁਣ ਸੁਣ ਕੇ, ਗੁਰੂ ਦੀ ਸਿੱਖਿਆ ਮਨ ਮਨ ਕੇ, ਅੰਦਰ ਜੋ ਮੇਰੇ ਹਨੇਰਾ ਸੀ, ਅਗਿਆਨਤਾ ਸੀ, ਉਹ ਮੈਂ ਦੂਰ ਕੀਤੀ। ਗੁਰ ਗਿਆਨ ਪ੍ਰਚੰਡ ਬੁਲਾਇਆ, ਪ੍ਰਚੰਡ ਕਹਿੰਦੇ ਨੇ ਤੇਜ਼, ਔਰ ਗਿਆਨ ਕਹਿੰਦੇ ਨੇ ਰੋਸ਼ਨੀ, ਔਰ ਗੁਰੂ ਨੇ ਮੇਰੇ ਅੰਦਰ ਤੇਜ਼ ਰੋਸ਼ਨੀ ਪੈਦਾ ਕਰ ਦਿੱਤੀ, ਭਾਵ ਅਗਿਆਨਤਾ ਦੂਰ ਕਰਕੇ ਅੰਦਰ ਚਾਨਣਾ ਹੀ ਚਾਨਣਾ ਕਰ ਦਿੱਤਾ, ਸਹੀ ਰਾਹ ਕਿਹੜਾ ਹੈ ਉਹ ਮੈਨੂੰ ਦਿਖਾ ਦਿੱਤਾ। ਅੱਗੇ ਹਨੇਰੇ ਚ ਹੀ ਮੈਂ ਟੱਕਰਾਂ ਮਾਰਦਾ ਸਾਂ, ਪਰ ਗੁਰੂ ਨੇ ਹਨੇਰਾ ਹਟਾ ਕੇ ਅੰਦਰ ਪ੍ਰਕਾਸ਼ ਕਰ ਦਿੱਤਾ, ਭਾਵ ਹੁਣ ਸੋਝੀ ਆ ਗਈ ਕਿ ਕੀ ਕਰਨਾ ਕੀ ਨਹੀਂ ਕਰਨਾ, ਹੁਣ ਪਤਾ ਲੱਗ ਗਿਆ ਕਿ ਜੀਵਨ ਦਾ ਰਾਹ ਕੀ ਹੈ, ਅੱਗੇ ਕੀ ਹੋਣਾ। ਤੋ ਗੁਰੂ ਨੇ ਅੰਦਰ ਤੇਜ਼ ਚਾਨਣਾ ਪੈਦਾ ਕਰ ਦਿੱਤਾ, ਭਾਵ ਅੰਦਰ ਬੜਾ ਗਿਆਨ ਮੇਰੇ ਭਰ ਦਿੱਤਾ, ਅੰਦਰ ਗਿਆਨ ਦੀ ਰੋਸ਼ਨੀ ਪੈਦਾ ਕਰ ਦਿੱਤੀ। ਹਾਂਜੀ, ਬੁਲਾਇਆ ਬਾਲ ਦਿੱਤਾ, ਪ੍ਰਚੰਡ ਤੇਜ਼। ਹਾਂਜੀ,
ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ
ਬਲਿਆ ਗੁਰ ਗਿਆਨ
ਅੰਧੇਰਾ
ਅੰਧੇਰਾ ਬਿਨਸਿਆ,
ਹਰ ਰਤਨ ਪਦਾਰਥ ਲਾਤਾ
ਲਾਦਾ। ਹਾਂਜੀ, ਤੋ ਕਹਿੰਦੇ ਨੇ ਬਲਿਆ ਗੁਰ ਗਿਆਨ, ਜਦੋਂ ਹੀ ਗਿਆਨ ਦਾ ਦੀਵਾ ਮੇਰੇ ਅੰਦਰ ਬਲਿਆ, ਜਦੋਂ ਹੀ ਗਿਆਨ ਦਾ ਦੀਵਾ ਅੰਦਰ ਰੋਸ਼ਨ ਹੋਇਆ ਬਲਿਆ, ਅੰਧੇਰਾ ਬਿਨਸਿਆ ਅਗਿਆਨਤਾ ਦੂਰ ਹੋ ਗਈ, ਬੇਸਮਝੀ ਦੂਰ ਹੋ ਗਈ, ਹਰੀ ਰਤਨ ਪਦਾਰਥ ਲਾਦਾ, ਉਹ ਈਸ਼ਵਰ ਜੋ ਅਸਲੀ ਰਤਨ ਹੈ, ਉਹ ਈਸ਼ਵਰ ਜੋ ਅਸਲੀ ਹੀਰਾ ਹੈ, ਉਹ ਈਸ਼ਵਰ ਜੋ ਵਡਮੁੱਲਾ ਹੈ, ਉਹ ਮੈਂ ਲੱਭ ਲਿਆ, ਲਾਦਾ ਲੱਭ ਲਿਆ, ਪਾਪ ਉਸ ਦੇ ਦਰਸ਼ਨ ਮੈਂ ਕਰ ਲਿਆ। ਹਾਂਜੀ,
ਹਉਮੈ ਰੋਗ ਗਿਆ ਦੁੱਖ ਲਾਥਾ, ਆਪ ਆਪੇ ਗੁਰਮਤ ਖਾਦਾ।
ਹਉਮੈ ਰੋਗ ਗਿਆ, ਗਿਆ ਦੂਰ ਹੋ ਗਿਆ, ਹੰਕਾਰ ਦਾ ਰੋਗ, ਹੰਕਾਰ ਇੱਕ ਵੱਡਾ ਰੋਗ ਹੈ, ਹੰਕਾਰ ਇੱਕ ਵੱਡੀ ਬਿਮਾਰੀ ਹੈ ਸਾਡੇ ਅੰਦਰ, ਇਹ ਜੋ ਬਿਮਾਰੀ ਮੇਰੇ ਅੰਦਰ ਸੀ ਇਹ ਦੂਰ ਹੋ ਗਈ, ਗਿਆ ਦੂਰ ਹੋ ਗਈ, ਹਉਮੈ ਰੋਗ ਗਿਆ, और ज्यों ही हंकार दूर होया, दुख लाथा, मेरा जिंदगी दा दुख ही दूर हो गया। क्योंकि हंकार ही वड्डा दुख है, हंकार ही मुसीबत पाउंदा है। जे बंदा हंकार छड़ देवे, हलीमी विच आ जाए, कोई दुख जिंदगी च आ नहीं सकता। हो मैं रोग गया दुख लाथा, आप आपे गुरमती खादा। आप औंकड़ नाल है ना जड़ा लगा, एड़े नु कन्ना पपे नु औंकड़, इदा मतलब है आपा पाव। आप दा मतलब आपा पाव, आपा पाव दा भी मतलब होंदा है हंकार। तो आप आपे गुरमती खादा, खादा मैंने मुका लिया, गुरु दी मत लैके जो अंदर जो मेरे हंकार सी ना, वो मैं मुका लिया। ए रोग हों मैं किवें गया, कहिंदे ने गुरु दी मत लैके मैं अंदरों हंकार मुका लिया, खादा मुका लिया। हां जी,
अकाल मूर्त वर पाया अविनाशी, ना कदे मरे ना जाया।
अकाल मूर्त वर पाया अविनाशी, अकाल मूर्त ऐसी मूर्त जो सदा रहिंदी है, पाव अकाल पुरख ओ परमात्मा। अकाल मूर्त वर पाया, ओ जो परमेश्वर जो कदे मरदा नहीं, ऐसा वर मैं पा लिया, ऐसा हसबंड मैं लभ लिया, ऐसा पति मैं लभ लिया, मैं सदा सुहागन रहांगी हुण, क्योंकि मेरा पति मरण वाला नहीं, वो सदा कायम है। तो अकाल मूर्त वर पाया, मैं ऐसा पति पा लिया जो सदीवी है, जो सदा रहने वाला है, जो सदा मेरे सिर ते कायम रहेगा। अविनाशी, वो अविनाशी है, कदे नाश होने वाला नहीं है। अविनाशी जिदा कदे नाश ना होवे, जो नाशवंत नहीं है, ना कदे मरे ना जाया, ना वो परमात्मा पति कदे मरदा है, ते ना जाया ना जन्म लेंदा है। जाया तो पाव जन्म लेना, आज वे कहंदे ना गऊ दे जाए, जाया तो पाव जाए, गऊ दे जन्मे कह दे गऊ दे जाए, तो जाया दा मतलब जन्म लेना। तो ओ जड़ा पति है, ना कदे मरदा है ना कदे जमदा है, ओ ते हमेशा मेरे सिर ते कायम रहेगा। हां जी,
व्याह होआ मेरे बाबोला,
बाबोला नहीं आख्या हुण, बाबोला आख्या। क्यों बोली दा फर्क पाया है? क्योंकि कई कई तरह दियां बोलियां उदो देश विच चालू सन। पंजाबी च जे बाबला कहिंदे सन, ते किसे बोली च बाबोला भी कहिंदे सन।
अर्थ
हो गई है। तो व्याह होआ मेरे बाबोला, गुरमुख है
हर
पाया। ऐ मेरे बाप, मेरा व्याह हो गया, मेरा उस परमेश्वर नाल जोड़ बन गया, गुरमुख है, गुरु दी सिख्या लैके हर पाया, ईश्वर नूं मैं पाया। क्यों जी राजेंद्र सिंह जी, कुछ बनिया? ठीक, असली असलियत यही है। हां जी,
बाप नु
कही। हां जी, चलो हुण, हां जी हुण पता लग गया कि असल है की शब्द। हां जी, असी ते ए समझदे आ कि ए सिर्फ दुनियावी व्याह लई है, लेकिन ए ते आत्मा दा परमात्मा नाल जोड़ है, मेल है। ए ते भगतां लई है, जेड़े भगती कर करके ईश्वर नु पा लैंदे ने, ए ओ आख रहे ने कि मेरा व्याह हो गया परमात्मा नाल। हाँ जी,
हर सत सत्ते मेरे बाबोला, हर जन मिले जंज सुहेंदी।
हर सत सत्ते मेरे बाबोला, हर जन मिले जंज सुहेंदी। सत सत्ते, सत सत्ते उनू कही दा है कि जड़ा सदा रहन वाला होवे, जड़ा सदा सच होवे, जड़ा कदे सिर तो जाए ना, जड़ा कदे गुजरे ना मरे ना, वो है सत सते, ईश्वर लई है।
पक्का लिख दिया दमन,
हमेशा जिंदा रहने वाला, सत सते, हमेशा कायम रहने वाला। तो हर सत सते मेरे बाबला, ऐ मेरे बाप मेनू जो पति मिलया है वो सदा रहन वाला है। हर जन मिल जन सुहंदी, वो जन लेके आया है ते जन उस दे नाल केड़े ने सेवक उस दे वो दे भगत ईश्वर दे नाल ईश्वर दे भगत ने अनेकां भगत जिन्ना ने अगे जोड़ पा लिया है परमेश्वर नाल वो दे जानी ने ईश्वर जन लेके आया मेरे लई ते वो दे जानी केड़े ने वो दे भगत ने वो दे सेवक ने जड़े वो दे जानी ने हरी जन मिल जन सुहंदी सोहनी लगती है उदी जन ईश्वर दी जन बड़ी सोहनी लगती है क्योंकि सारे भगत कट्ठे करके नाल लिया कला नहीं हो आया सारे भगत जिन्हां ने अगे पा लिया है तन्ने कबीर फरीद नानक दसे गुरु क्राइस्ट मोहम्मद जितने पीर पैगंबर सारे भगत जिन्हां ने जपया वह सारे उदी जन च ने कहिंदे ने वह सारी जन बना के आया। हां जी
पेवकड़े हर जप सुहेली विच सहुरड़े खड़ी सुहेंदी
पेवकड़े हर जप सुहेली तो पेवकड़े ऐ संसार विच बैठी हरी जप सुहेली ऐ संसार विच रहंदियां मैं हरी दा नाम जप के सौखी रहनी आ सुहेली सौखी ऐथे पेके घर विच मैं ईश्वर नू याद कर करके सौखी रहनी आ सुहेली रहनी आ विच सौहरड़े खरी सुहंदी ते जदों इथों मेनू अगे जाना पएगा उथे भी मैं खरी सुहंदी खरी बहुती सुहंदी सोहनी लगांगी उथे जांदिया भी मैं बड़ी सोहनी लगांगी क्योंकि मेरा आदर मान होवेगा उथे भी मेरी आओ भगत होवेगी क्योंकि मेरा पति मेनू चाहेगा जिनू मैं याद करदी रही हां। हां जी
सोहरड़े विच खरी सुहंदी जिन पेवकड़े नाम संभालिया
सोहरड़े विच खरी सुहंदी सोहरे घर जाके ओई खरी सोहेगी ओई ज्यादा चंगी लगेगी कौन जिन पेवकड़े नाम संभालिया संभालिया चेते कीता उस जीव स्त्री ने जिन्हें पेके घर रहंदिया होया नाम नहीं भुलाया सदा नाम चेते करदी रही ओही अगे जाके सोहेगी ओही सोहनी लगेगी। हां जी
सब सफल्यो जन्म तिना दा गुरमुखी जिना मन जिन पासा टालिया
मन जिन पासा टालिया सब सफल्यो जन्म तिना दा गुरमुखी
जिना
गुरमुखी जिना मन जिन पासा टालिया इस तरह पढ़ांगे सब सफल्यो जन्म तिना दा इथे विश्राम लगेगा
गुरमुखी नहीं आना
गुरमुखी जिना मन जिन पासा टालिया इकट्ठा पढ़ांगे तो आओ एदे अर्थ समझ लो सब सफल्यो जन्म तिना दा उन्हां सारयां दा जन्म सफला हो गया फलदायक हो गया ਉਹਨਾਂ ਨੇ ਆਪਣੇ ਜਨਮ ਦਾ ਫਲ ਪਾ ਲਿਆ ਕਿਨ੍ਹਾਂ ਨੇ ਗੁਰਮੁਖੀ ਜਿਨ੍ਹਾਂ ਮਨ ਜਿਣ ਪਾਸਾ ਢਾ ਲਿਆ ਮਨ ਜਿਣ ਮਨ ਨੂੰ ਜਿੱਤ ਕੇ ਜਿਣ ਮਤਲਬ ਜਿੱਤ ਕੇ ਗੁਰਮੁਖੀ ਗੁਰੂ ਦੀ ਸਿੱਖਿਆ ਲੈ ਕੇ ਜਿਨ੍ਹਾਂ ਨੇ ਆਪਣਾ ਮਨ ਜਿੱਤਿਆ ਤੇ ਪਾਸਾ ਢਾ ਲਿਆ ਪਾਸਾ ਪਤਾ ਕਿਹਨੂੰ ਕਹਿੰਦੇ ਨੇ ਡਾਈਸ ਨੂੰ ਢਾਲਣਾ ਸੁੱਟਣਾ ਆ ਦੇਖੇ ਬੱਚੇ ਖੇਡਾਂ ਕੇ ਖੇਡਦੇ ਉਹਦੇ ਚ ਡਾਈਸ ਸਿੱਟਦੇ ਨੇ ਉਹਦੇ ਨੰਬਰ ਲਿਖੇ ਹੁੰਦੇ ਨੇ ਇੱਕ ਦੋ ਤਿੰਨ ਚਾਰ ਪੰਜ ਛੇ ਉਸ ਹਿਸਾਬ ਨਾਲ ਫਿਰ ਉਹ ਆਪਣੀਆਂ ਨਰਦਾਂ ਚ ਲਾਉਂਦੇ ਨੇ ਅੱਗੇ ਕਹਿੰਦੇ ਨੇ ਮੈਂ ਗੁਰੂ ਦੀ ਸਿੱਖਿਆ ਲੈ ਕੇ ਆਪਣਾ ਮਨ ਜਿੱਤਿਆ ਤੇ ਜੀਵਨਬਾਜ਼ੀ ਖੇਡੀ ਪਾਸਾ ਟਾਲਿਆ ਜੀਵਨਬਾਜ਼ੀ ਖੇਡੀ ਆਪਣੀ ਜੀਵਨ ਖੇਡ ਮੈਂ ਉਸ ਤਰ੍ਹਾਂ ਖੇਡੀ ਗੁਰੂ ਦੀ ਸਿੱਖਿਆ ਲੈ ਕੇ ਮੈਂ ਜੀਵਨ ਖੇਡ ਖੇਡੀ ਕਿਉਂਕਿ ਗੁਰੂ ਦੀ ਸਿੱਖਿਆ ਲੈ ਕੇ ਜੀਵਨ ਖੇਡ ਖੇਡੀ ਇਸ ਕਰਕੇ ਮੇਰੀ ਖੇਡ ਸਫਲ ਹੋਈ।
ਹਰ ਸੰਤ ਜਨਾ ਮਿਲ ਕਾਰਜ ਸੋਇਆ ਵਰ ਪਾਇਆ ਪੁਰਖ ਆਨੰਦੀ
ਹਰ ਸੰਤ ਜਨਾ ਮਿਲ ਕਾਰਜ ਸੋਇਆ ਹੁਣ ਕਹਿੰਦੇ ਨੇ ਕਿ ਈਸ਼ਵਰ ਦੇ ਨਾਲ ਆਏ ਸਨ ਜੰਝ ਲੈ ਕੇ ਈਸ਼ਵਰ ਦੇ ਭਗਤ, ਈਸ਼ਵਰ ਦੇ ਭਗਤ ਯਾਨੀ ਕਿ ਸੰਤ ਜਨ। ਕਹਿੰਦੇ ਨੇ ਹਰ ਸੰਤ ਜਨਾ ਮਿਲ ਕਾਰਜ ਸੋਇਆ, ਸਾਰੇ ਹਰੀ ਦੇ ਪਿਆਰੇ ਈਸ਼ਵਰ ਦੇ ਪਿਆਰੇ ਭਗਤ ਸੰਤ ਇਸ ਵਿਆਹ ਵਿਚ ਸ਼ਾਮਲ ਸਨ, ਜਨ ਵਿਚ ਸ਼ਾਮਲ ਸਨ। ਇਨ੍ਹਾਂ ਕਰਕੇ ਕਾਰਜ ਸੋਹਿਆ, ਮੇਰਾ ਵਿਆਹ ਬੜਾ ਸੋਹਣਾ ਹੋਇਆ, ਮੇਰਾ ਵਿਆਹ ਬੜਾ ਸ਼ਾਨਦਾਰ ਹੋਇਆ। ਕਾਰਜ ਵਿਆਹ ਸੋਹਿਆ, ਚੰਗਾ ਹੋਇਆ। ਆਪਾਂ ਕਹਿ ਦਿੰਦੇ ਬੱਲੇ ਬੱਲੇ ਵੀ ਫਲਾਣੇ ਦੀ ਸ਼ਾਦੀ ਬੜੀ ਸੋਹਣੀ ਹੋਈ, ਬਹੁਤ ਅੱਛੀ ਸ਼ਾਦੀ ਕੀਤੀ, ਬਹੁਤ ਸੋਹਣਾ ਵਿਆਹ ਕੀਤਾ। ਤੋ ਕਹਿੰਦੇ ਨੇ ਮੇਰਾ ਵਿਆਹ ਵੀ ਬਹੁਤ ਸੋਹਣਾ ਹੋਇਆ, ਬੜੀ ਰੌਣਕ ਹੋਈ। ਕਿਉਂ? ਵੱਡੇ ਵੱਡੇ ਸੰਤ ਵੱਡੇ ਵੱਡੇ ਭਗਤ ਨਾਲ ਸੀ ਹਰੀ ਦੇ, ਈਸ਼ਵਰ ਦੇ। ਤੋ ਕਹਿੰਦੇ ਨੇ ਮੇਰਾ ਕਾਰਜ ਵੀ ਬੜਾ ਸੋਹਿਆ। ਵਰ ਪਾਇਆ ਪੁਰਖ ਆਨੰਦੀ, ਔਰ ਸਾਰੇ ਕਹਿਣਗੇ ਦੇਖੋ ਇਹ ਜੋ ਈਸ਼ਵਰ ਪਤੀ ਇਸ ਨੂੰ ਮਿਲਿਆ ਹੈ ਕਿੰਨਾ ਆਨੰਦ ਪੁਰਖੀ ਹੈ, ਸਦਾ ਖੁਸ਼ ਰਹਿਣ ਵਾਲਾ, ਆਨੰਦੀ ਆਨੰਦੀ ਆਨੰਦ ਵਿਚ ਰਹਿਣ ਵਾਲਾ। ਇਹ ਕਹੀਦਾ ਨਾ ਕਿ ਦੇਖੋ ਵੀ ਫਲਾਨੀ ਕੁੜੀ ਨੂੰ ਕਿੰਨਾ ਸੋਹਣਾ ਵਰ ਮਿਲਿਆ, ਬੜਾ ਖੁਸ਼ ਰਹਿੰਦਾ, ਬੜਾ ਖੇੜੇ ਚ ਰਹਿੰਦਾ, ਬੜਾ ਹੱਸਦਾ ਖੇਡਦਾ, ਆਖੀਦਾ ਨਾ ਕਈ ਵਾਰੀ। ਕਹਿੰਦੇ ਨੇ ਇਸੇ ਤਰ੍ਹਾਂ ਹੀ ਪਰਮੇਸ਼ਰ ਪੁਰਖ ਆਨੰਦੀ ਹੈ। ਕਹਿੰਦੇ ਨੇ ਵਰ ਪਾਇਆ ਪੁਰਖ ਆਨੰਦੀ, ਸਾਰੇ ਵਾਹਵਾ ਕਰ ਰਹੇ ਨੇ ਕਿ ਇਸ ਜੀਵ ਇਸਤਰੀ ਨੂੰ ਜਿਹੜਾ ਪਤੀ ਮਿਲਿਆ ਹੈ ਉਹ ਤੇ ਹਮੇਸ਼ਾ ਆਨੰਦ ਵਿਚ ਰਹਿਣ ਵਾਲਾ ਹੈ, ਖੁਸ਼ੀਆਂ ਖੇੜੇ ਵਿਚ ਰਹਿਣ ਵਾਲਾ ਹੈ। ਤੋ ਇਹਦਾ ਜੀਵਨ ਵੀ ਖੁਸ਼ੀਆਂ ਖੇੜੇ ਚ ਨਿਕਲੇਗਾ। ਹਾਂਜੀ।
ਹਰ ਸਤ ਸਤ ਮੇਰੇ ਬਾਬੋਲਾ, ਜਿਨ ਹਰ ਮਿਲ ਜੰਜ ਸੁਹੰਦੀ।
ਹਰ ਸਤ ਸਤ ਮੇਰੇ ਬਾਬੋਲਾ, ਹਰ ਜਨ ਮਿਲ ਜੰਜ ਸੁਹੰਦੀ। ਕਹਿੰਦੇ ਨੇ ਹਰੀ ਸਤ ਸਤ ਮੇਰਾ ਪਤੀ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਸਤ ਸਤ ਹਮੇਸ਼ਾ ਕਾਇਮ ਰਹਿਣ ਵਾਲਾ ਹੈ ਮੇਰੇ ਬਾਬਲਾ। ਐ ਮੇਰੇ ਪਿਤਾ, ਜੋ ਪਤੀ ਮੈਨੂੰ ਮਿਲਿਆ ਹੈ ਉਹ ਤੇ ਸਦਾ ਕਾਇਮ ਰਹਿਣ ਵਾਲਾ ਹੈ। ਤੇ ਹਰ ਜਨ ਮਿਲ ਜੰਜ ਸੁਹੰਦੀ, ਤੇ ਉਹਨਾਂ ਭਗਤਾਂ ਸੰਤਾਂ ਦੇ ਨਾਲ ਮਿਲ ਕੇ ਇਹ ਮੇਰੇ ਪਤੀ ਦੀ ਜਨ ਬੜੀ ਸੋਹਣੀ ਲੱਗਦੀ ਹੈ, ਸੁਹੰਦੀ ਸੋਹਣੀ ਲੱਗਦੀ ਹੈ। ਹਾਂਜੀ।
ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵਿਓ ਦਾਨ ਮੈਂ ਦਾਜੋ।
ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ। ਅਸਲ ਚ ਇਹ ਚੌਥੀ ਪਾਤਸ਼ਾਹੀ ਦਾ ਸ਼ਬਦ ਹੈ, ਔਰ ਸਤਿਗੁਰਾਂ ਨੂੰ ਆਪਣੇ ਦਿਨ ਯਾਦ ਨੇ ਇਹ ਸ਼ਬਦ ਲਿਖਦਿਆਂ ਮੇਰਾ ਖਿਆਲ ਹੈ, ਕਿਉਂਕਿ ਵਿਧ ਐਸੀ ਬਣੀ ਸੀ ਕਿ ਗੁਰੂ ਰਾਮਦਾਸ ਜੀ ਦਾ ਜਦੋਂ ਵਿਆਹ ਹੋਇਆ ਬੀਬੀ ਪਾਨੀ ਨਾਲ, ਇੱਕ ਦਿਨ ਗੁਰੂ ਅਮਰਦਾਸ ਜੀ ਨੇ ਪੁੱਛ ਲਿਆ, ਵਿਆਹ ਅਜੇ ਹੋ ਕੇ ਹਟਿਆ ਸੀ, ਥੋੜੇ ਦਿਨ ਹੋਏ ਸਨ, ਜੇਠਾ ਜੀ ਕਰਕੇ ਇਹਨਾਂ ਦਾ ਪਹਿਲਾ ਨਾਂ ਸੀਗਾ, ਤੇ ਗੁਰੂ ਅਮਰਦਾਸ ਜੀ ਵੀ ਗੁਰੂ ਰਾਮਦਾਸ ਜੀ ਨੂੰ ਜੇਠਾ ਜੀ ਕਹਿ ਕੇ ਬੁਲਾਉਂਦੇ ਹੁੰਦੇ ਸੀ। ਕਹਿੰਦੇ ਨੇ ਜੇਠਾ ਜੀ, ਤੁਸੀਂ ਸਾਰੀ ਦਿਹਾੜੀ ਸੇਵਾ ਵਿਚ ਲੱਗੇ ਰਹਿੰਦੇ ਹੋ ਗੁਰੂ ਘਰ ਦੀ, ਕਿਉਂਕਿ ਉੱਥੇ ਹੀ ਰਹਿੰਦੇ ਸਨ, ਸਹੁਰੇ ਘਰ ਹੀ ਰਹਿੰਦੇ ਸਨ, ਔਰ ਹਮੇਸ਼ਾ ਸੰਗਤਾਂ ਦੇ ਬਰਤਨ ਮਾਂਜਣੇ, ਲੰਗਰ ਚ ਸੇਵਾ ਕਰਨੀ, ਪਾਣੀ ਦੀ ਸੇਵਾ ਕਰਨੀ, ਐਸੀਆਂ ਸੇਵਾਵਾਂ ਵਿਚ ਲੱਗੇ ਰਹਿੰਦੇ ਸਨ। ਤੋ ਕਹਿਣ ਲੱਗੇ ਕਿ ਜੇਠਾ ਜੀ, ਮੈਂ ਵੇਖਦਾ ਕਿ ਜਦੋਂ ਕਿਸੇ ਦਾ ਵਿਆਹ ਹੁੰਦਾ ਹੈ ਤਾਂ ਜਵਾਈ ਪੁੱਤ ਹਮੇਸ਼ਾ ਕੋਈ ਨਾ ਕੋਈ ਮੰਗ ਅੱਗੇ ਰੱਖਦੇ ਨੇ ਕਿ ਵੀ ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ। ਭਾਈ ਤੁਹਾਡਾ ਵਿਆਹ ਹੋਇਆ, ਤੁਸੀਂ ਤੇ ਕੁਛ ਮੰਗਿਆ ਹੀ ਨਹੀਂ, ਤੁਸੀਂ ਤੇ ਮੂੰਹੋਂ ਕੁਛ ਆਖਿਆ ਹੀ ਨਹੀਂ ਕਿ ਮੈਨੂੰ ਆਹ ਕੁਛ ਦਾਜ ਵਿਚ ਚਾਹੀਦਾ ਸੀ, ਆਹ ਕੁਛ ਮੈਨੂੰ ਨਾਲ ਮਿਲਣਾ ਚਾਹੀਦਾ ਸੀ ਵਿਆਹ ਦੇ ਉੱਤੇ, ਤੁਸੀਂ ਤੇ ਕੁਛ ਮੰਗ ਕੀਤੀ ਨਹੀਂ, ਮੰਗ ਰੱਖੀ ਨਹੀਂ। ਕਹਿੰਦੇ ਨੇ ਚਲੋ ਹੁਣ ਮੰਗੋ, ਦੱਸੋ ਕੀ ਦੇ, ਕੀ ਦੇਈਏ ਦੱਸੋ। ਤੋ ਗੁਰੂ ਰਾਮਦਾਸ ਜੀ ਜੇਠਾ ਜੀ ਆਖਣ ਲੱਗੇ ਕਿ ਹੇ ਸਤਿਗੁਰੂ, ਮੈਨੂੰ ਤੇ ਕੁਛ ਨਹੀਂ ਚਾਹੀਦਾ, ਮੈਂ ਤੁਹਾਡੇ ਦਰ ਦੀ ਸੇਵਾ ਕਰਦਾ ਹਾਂ ਤੇ ਇਸ ਸੇਵਾ ਚ ਮੈਨੂੰ ਸਭ ਕੁਝ ਮਿਲ ਗਿਆ, ਮੈਨੂੰ ਹੋਰ ਕੁਝ ਚਾਹੀਦਾ ਨਹੀਂ ਹੈ, ਸਭ ਕੁਝ ਹੀ ਆ ਗਿਆ। ਤੋ ਆਖਣ ਲੱਗੇ ਕਿ ਨਹੀਂ, ਫਿਰ ਵੀ ਮੇਰਾ ਜੀ ਕਰਦਾ ਕਿ ਤੁਹਾਨੂੰ ਕੁਝ ਦੇਈਏ, ਤੁਸੀਂ ਜ਼ਰੂਰ ਕੁਝ ਮੰਗੋ। ਤੋ ਆਖਣ ਲੱਗੇ ਕਿ ਜੇ ਕੁਝ ਦੇਣਾ ਹੀ ਹੈ ਤੇ ਫਿਰ ਮੈਨੂੰ ਇਹ ਕੁਝ ਦਿਓ। ਕੀ ਕੁਝ? ਉਹ ਇਸ ਸ਼ਬਦ ਦੇ ਵਿੱਚ ਹੁਣ ਦੱਸਿਆ ਕੀ ਉਹਨਾਂ ਨੇ ਮੰਗ ਰੱਖੀ। ਤੋ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦਾਜੋ। ਤੋ ਜਦੋਂ ਇਹ ਸ਼ਬਦ ਦੀ ਰਚਨਾ ਕੀਤੀ ਉਹ ਗੱਲ ਸਤਿਗੁਰਾਂ ਨੂੰ ਯਾਦ ਸੀ, ਤੋ ਇਹ ਸ਼ਬਦ ਦੇ ਵਿੱਚ ਉਸਦੀ ਵਿਆਖਿਆ ਹੋਈ ਹੈ। ਕਹਿੰਦੇ ਨੇ ਹਰ ਪ੍ਰਭ ਮੇਰੇ ਬਾਬੁਲਾ, ਹਰ ਪ੍ਰਭ ਐ ਮੇਰੇ ਪਿਤਾ, ਹਰ ਦੇਵੋ ਦਾਨ ਮੈਂ ਦਾਜੋ, ਮੇਰੇ ਵਿਆਹ ਵਿੱਚ ਤੂੰ ਆ ਦਾਨ ਦੇਵੀ। ਜੇ ਕੁਛ ਦੇਣਾ ਹੀ ਹੈ ਤੇ ਆ ਦਾਨ ਦੇਵੀ। ਕੀ ਦਾਨ ਦੇਵੀ? ਹਰੀ ਕੱਪੜੋ ਹਰੀ ਸੋਭਾ ਦੇਵੋ ਜਿਤ ਸਵਰੇ ਮੇਰਾ ਕਾਜੋ। ਹਰੀ ਕੱਪੜੋ, ਮੈਨੂੰ ਹੋਰ ਕੱਪੜਾ ਨਹੀਂ ਚਾਹੀਦਾ, ਮੈਨੂੰ ਤੇ ਹਰੀ ਦੇ ਨਾਮ ਰੂਪੀ ਕੱਪੜਾ ਚਾਹੀਦਾ। ਹਰੀ ਦਾ ਨਾਮ ਹੀ ਮੇਰੇ ਲਈ ਕੱਪੜਾ ਹੈ, ਹੋਰ ਕੋਈ ਕੱਪੜੇ ਦੀ ਲੋੜ ਨਹੀਂ। ਮੇਰੀ ਝੋਲੀ ਤੁਸੀਂ ਨਾਮ ਪਾਓ। ਤੋ ਹਰ ਕੱਪੜੋ, ਹਰ ਕੱਪੜੋ ਦਾ ਕੀ ਮਤਲਬ ਹੈ? ਹਰੀ ਦਾ ਨਾਮ ਹੀ ਮੇਰਾ ਕੱਪੜਾ ਹੈ, ਹਰੀ ਦਾ ਨਾਮ ਹੀ ਮੇਰਾ ਲਿਬਾਸ ਹੈ। ਜੇ ਮੈਨੂੰ ਕੋਈ ਕੱਪੜਾ ਦੇਣਾ ਹੈ ਤੇ ਕਿਹੜਾ ਦੇਣਾ? ਹਰੀ ਦਾ ਨਾਮ ਹੀ ਦੇਣਾ, ਇਹੀ ਮੇਰੇ ਲਈ ਕੱਪੜਾ ਹੈ। ਹਰੀ ਕੱਪੜੋ ਹਰੀ ਸੋਭਾ ਦੇਵੋ, ਹਰੀ ਦੇ ਨਾਮ ਦੀ ਸੋਭਾ ਮੇਰੀ ਝੋਲੀ ਪਾਓ। ਜਿਤ ਸਵਰੇ ਮੇਰਾ ਕਾਜੋ, ਕਿਉਂਕਿ ਇਹ ਦੂਜੇ ਕੱਪੜੇ ਤੇ ਮੇਰੇ ਅੱਗੇ ਕੰਮ ਨਹੀਂ ਆਉਣੇ, ਪਰ ਇਹ ਜਿਹੜਾ ਨਾਮ ਮੇਰੀ ਝੋਲੀ ਪਾਓਗੇ ਇਹ ਮੇਰੇ ਅੱਗੇ ਕੰਮ ਆਏਗਾ। ਜਿਤ ਜਿਸ ਨਾਲ ਸਵਰੇ ਸਵਰੇਗਾ ਸੁਧਰੇਗਾ ਮੇਰਾ ਕਾਜੋ ਮੇਰਾ ਕੰਮ। ਤੋ ਹਰੀ ਦਾ ਨਾਮ ਮੇਰੀ ਝੋਲੀ ਪਾਓ, ਇਹ ਦਾਜ ਮੇਰੀ ਝੋਲੀ ਪਾਓ, ਤਾਂ ਕਿ ਇਸ ਨਾਲ ਮੇਰਾ ਅੱਗੇ ਕੰਮ ਸਵਰੇਗਾ। ਅੱਗੇ ਦਰਗਾਹ ਵਿੱਚ ਮੈਂ ਜਾਵਾਂਗਾ ਤੇ ਇਸ ਨਾਲ ਮੇਰਾ ਕੰਮ ਸਵਰੇਗਾ, ਮੈਂ ਸੌਖਾ ਰਵਾਂਗਾ। ਹਾਂਜੀ।
ਹਰ ਹਰ ਭਗਤੀ ਕਾਜ ਸੁਹੇਲਾ, ਗੁਰ ਸਤਗੁਰ ਦਾਨ ਦਿਵਾਇਆ।
ਹਰ ਹਰ ਭਗਤੀ ਕਾਜ ਸੁਹੇਲਾ, ਗੁਰ ਸਤਗੁਰ ਦਾਨ ਦਿਵਾਇਆ। ਤੋ ਹਰੀ ਦੀ ਭਗਤੀ, ਇਹ ਦਾਨ ਇਹ ਦਾਜ ਗੁਰੂ ਨੇ ਮੇਰੀ ਝੋਲੀ ਪਾਇਆ। ਹਰ ਹਰ ਭਗਤੀ ਕਾਜ ਸੁਹੇਲਾ, ਇਹ ਦਾਜ ਮੈਨੂੰ ਮਿਲਿਆ ਹਰੀ ਦੀ ਭਗਤੀ ਦਾ। ਤੋ ਇੱਥੇ ਗੁਰੂ ਹੈ ਮੇਰਾ ਬਾਪ, ਜੀਵ ਲਈ ਗੁਰੂ ਹੈ ਉਸਦਾ ਬਾਪ। ਤੋ ਗੁਰੂ ਨੇ ਝੋਲੀ ਵਿੱਚ ਕੀ ਪਾਇਆ? ਹਰੀ ਦੀ ਭਗਤੀ ਪਾਈ, ਤੇ ਇਹਦੇ ਨਾਲ ਕਾਜ ਸੁਹੇਲਾ, ਇਹਦੇ ਨਾਲ ਸਾਰਾ ਕਾਰਜ ਠੀਕ ਹੋ ਗਿਆ। ਗੁਰ ਸਤਗੁਰ ਦਾਨ ਦਿਵਾਇਆ, ਇਹ ਦਾਨ ਕਿਹਨੇ ਦਿਵਾਇਆ? ਗੁਰੂ ਨੇ ਮੈਨੂੰ ਦਿਵਾਇਆ, ਹਰੀ ਦੀ ਭਗਤੀ ਦਾ ਦਾਨ, ਈਸ਼ਵਰ ਦੀ ਭਗਤੀ ਦਾ ਦਾਨ ਮੈਨੂੰ ਦਿਵਾਇਆ। ਹਾਂਜੀ।
ਖੰਡ ਪੁਰ ਪੰਡ ਹਰ ਸੋਭਾ ਹੋਈ, ਇਹ ਦਾਨਾ ਰਲੇ ਰਲਾਇਆ।
ਰਲੇ ਰਲਾਇਆ, ਖੰਡ ਵਰਬੰਡ ਹਰ ਸੋਭਾ ਹੋਈ। ਤੋ ਖੰਡੀ ਵਰਬੰਡੀ, ਸਾਰੇ ਖੰਡਾਂ ਚ ਸਾਰੇ ਬ੍ਰਹਿਮੰਡਾਂ ਵਿਚ ਮੇਰੀ ਸੋਭਾ ਹੋਈ। ਇਹ ਦਾਜ ਜਦੋਂ ਮੈਨੂੰ ਮਿਲਿਆ ਤਾਂ ਸਾਰੇ ਬ੍ਰਹਿਮੰਡ ਵਿਚ ਮੇਰੀ ਸੋਭਾ ਹੋਈ, ਕਿ ਦੇਖੋ ਇਹਨੂੰ ਨਾਮ ਰੂਪੀ ਦਾਜ ਮਿਲਿਆ, ਕਿੱਡਾ ਵਡਮੁੱਲਾ ਦਾਜ ਮਿਲਿਆ, ਭਗਤੀ ਦਾ ਦਾਜ ਮਿਲਿਆ। ਜੇ ਕਿਸੇ ਕੁੜੀ ਨੂੰ ਮਾਂ ਪਿਓ ਵੱਲੋਂ ਚੰਗਾ ਦਾਜ ਮਿਲੇ ਤੇ ਸਾਰੇ ਸਲਾਹੁਣਾ ਕਰਦੇ ਨੇ ਕਿ ਵੀ ਬੜਾ ਦਿੱਤਾ, ਬਹੁਤ ਚੰਗਾ ਦਿੱਤਾ, ਬੜਾ ਅੱਛਾ ਦਿੱਤਾ। ਤੋ ਕਹਿੰਦੇ ਨੇ ਕਿ ਮੇਰੀ ਝੋਲੀ ਜਦੋਂ ਭਗਤੀ ਪੈ ਗਈ ਨਾ ਤੇ ਮੇਰੀ ਵੀ ਬੜੀ ਸੋਭਾ ਹੋਈ। ਸਾਰੇ ਆਖਣ ਵੀ ਬੜਾ ਦਿੱਤਾ, ਬੜਾ ਦਿੱਤਾ, ਬਹੁਤ ਕੁਛ ਮਿਲਿਆ ਇਹਨੂੰ। ਤੋ ਖੰਡੀ ਵਰਬੰਡੀ, ਸਾਰੇ ਖੰਡਾਂ ਬ੍ਰਹਿਮੰਡਾਂ ਵਿਚ ਹਰ ਸੋਭਾ ਹੋਈ, ਹਰੀ ਦੇ ਨਾਮ ਦੀ ਸੋਭਾ ਹੋਈ। ਇਹ ਦਾਨ ਨਾ ਰਲੇ ਰਲਾਇਆ, ਕਹਿੰਦੇ ਨੇ ਇਹ ਜੋ ਦਾਜ ਮੈਨੂੰ ਮਿਲਿਆ, ਇਹ ਜੋ ਦਾਨ ਮੈਨੂੰ ਮਿਲਿਆ ਵਿਆਹ ਵੇਲੇ, ਇਹ ਦਾਨ ਆਮ ਦਾਨਾਂ ਵਾਲਾ ਨਹੀਂ ਹੈ, ਇਹ ਦਾਜ ਆਮ ਦਾਜਾਂ ਵਰਗਾ ਨਹੀਂ ਹੈ, ਇਹ ਦੂਜੇ ਦਾਜਾਂ ਨਾਲ ਰਲਦਾ ਨਹੀਂ ਹੈ, ਇਹ ਤੇ ਅਨੋਖਾ ਦਾਜ ਹੈ। ਕਿਉਂਕਿ ਕਿਸੇ ਨੇ ਅੱਜ ਤਾਈਂ ਭਗਤੀ ਰੂਪੀ ਦਾਜ ਕਿਸੇ ਦੀ ਝੋਲੀ ਨਹੀਂ ਪਾਇਆ। ਮੈਨੂੰ ਭਗਤੀ ਰੂਪੀ ਦਾਜ ਮੇਰੀ ਝੋਲੀ ਪੈ ਗਿਆ, ਇਸ ਕਰਕੇ ਇਹ ਜੋ ਦਾਨ ਮੈਨੂੰ ਮਿਲਿਆ ਹੈ ਇਹ ਤੇ ਕਿਸੇ ਨਾਲ ਹੋਰ ਰਲਦਾ ਹੀ ਨਹੀਂ। ਹਾਂਜੀ, ਨਾ ਰਲੈ ਰਲਾਇਆ। ਹਾਂਜੀ,
ਹੋਰ ਮਨਮੁਖ ਦਾਜ ਜੇ ਰੱਖ ਦਿਖਾਲਿਆ ਸੋ ਕੂੜ ਅਹੰਕਾਰ ਕੱਚ ਪਾਜੋ।
ਹੋਰ ਮਨਮੁਖ ਦਾਜ ਜੇ ਰੱਖ ਦਿਖਾਲੈ ਸੋ ਕੂੜ ਅਹੰਕਾਰ ਕੱਚ ਪਾਜੋ। ਹੋਰ ਦੂਸਰੇ ਮਨਮੁਖ ਦਾਜ ਜੇ ਰੱਖ ਦਿਖਾਲੈ, ਉਹ ਜਿਹੜੇ ਝੂਠੇ ਦਾਜ, ਪੈਸਿਆਂ ਦੇ ਦਾਜ, ਕੱਪੜਿਆਂ ਦੇ ਦਾਜ ਰੱਖ ਕੇ ਦਿਖਾਲਦੇ ਨੇ ਲੋਕਾਂ ਨੂੰ, ਕਹਿੰਦੇ ਨੇ ਉਹ ਖੋਟੇ ਦਾਜ ਨੇ, ਉਹ ਵਿਖਾਵਾ ਹੈ। ਹੋਰ ਮਨਮੁਖ ਦਾਜ ਜੇ ਰੱਖ ਦਿਖਾਲੈ, ਦੂਸਰੇ ਮਨਮੁਖ ਕੀ ਕਰਦੇ ਨੇ, ਪਦਾਰਥਾਂ ਦਾ ਦਾਜ ਰੱਖਦੇ ਨੇ, ਇਹ ਕੱਪੜੇ, ਗਹਿਣੇ, ਇਹ ਭਾਂਡੇ, ਇਹ ਬਿਸਤਰੇ, ਇਹੋ ਜਿਹਾ ਦਾਜ ਜਿਹੜਾ ਪਦਾਰਥਾਂ ਵਾਲਾ ਦਾਜ ਹੈ, ਕਹਿੰਦੇ ਨੇ ਸੋ ਕੂੜ ਹੰਕਾਰ, ਇਹ ਤੇ ਝੂਠਾ ਹੰਕਾਰ ਹੈ ਕਿ ਮੈਂ ਬਹੁਤ ਪੈਸੇ ਵਾਲਾ, ਆ ਕੁਛ ਦਿੱਤਾ। ਕੱਚ ਪਾਜੋ, ਪਾਜੋ ਕਹਿੰਦੇ ਨੇ ਵਿਖਾਵਾ, ਕੱਚ ਮੇਨਾ ਖੋਟਾ, ਇਹ ਤੇ ਖੋਟਾ ਵਿਖਾਵਾ ਹੈ। ਇਹ ਬਾਕੀ ਮਟੀਰੀਅਲ ਵਸਤੂਆਂ ਦੇ ਦੇਣੀਆਂ ਵਿਆਹ ਚ ਕਿਸੇ ਨੂੰ, ਇਹ ਤੇ ਕਹਿੰਦੇ ਨੇ ਝੂਠਾ ਵਿਖਾਵਾ ਹੈ। ਅਸਲੀ ਦਾਜ ਜੇ ਕੋਈ ਕਿਸੇ ਨੂੰ ਦੇ ਸਕਦਾ ਧੀ ਪੁੱਤਰ ਨੂੰ, ਤੇ ਇਹ ਭਗਤੀ ਵੱਲ ਜੋੜ ਦੇਣਾ, ਨਾਮ ਬਾਣੀ ਨਾਲ ਜੋੜ ਦੇਣਾ, ਇਹ ਅਸਲੀ ਦਾਜ ਹੈ। ਜੇ ਕਿਸੇ ਨੇ ਬੱਚੀ ਘਰੋਂ ਤੋਰਨੀ ਹੈ ਚੰਗਾ ਦਾਜ ਦੇ ਕੇ, ਤਾਂ ਉਹ ਚੰਗਾ ਦਾਜ ਕੀ ਹੋਵੇਗਾ, ਬੱਚੇ ਬੱਚੀ ਨੂੰ ਭਗਤੀ ਵੱਲ ਲਾ ਦੇਣਾ, ਛੋਟੇ ਹੁੰਦਿਆਂ ਹੀ ਨਾਮ ਜਪਾਉਣ ਲਾ ਦੇਣਾ, ਕਹਿੰਦੇ ਨੇ ਇਹ ਹੀ ਚੰਗਾ ਦਾਜ ਹੈ। ਬਾਕੀ ਦਾਜ ਤਾਂ ਝੂਠੇ ਦਾਜ ਹੁੰਦੇ ਨੇ, ਉਹ ਤੇ ਵਿਖਾਵੇ ਦੇ ਦਾਜ ਨੇ। ਉਹਨੂੰ ਆਖਿਆ ਕੱਚ ਪਾਜੋ, ਕੱਚ ਝੂਠੇ, ਪਾਜੋ ਵਿਖਾਵੇ, ਉਹ ਤੇ ਝੂਠੇ ਵਿਖਾਵੇ ਨੇ। ਹਾਂਜੀ,
ਹਰ ਪ੍ਰਭ ਮੇਰੇ ਬਾਬਲਾ ਹਰ ਦੇਵੇ ਉਹ ਦਾਨਵੇਂ ਦਾਜੋ।
ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ। ਤੋ ਐ ਮੇਰੇ ਪਿਤਾ, ਬਾਬਲਾ ਪਿਤਾ, ਜੇ ਤੂੰ ਦਾਨ ਦੇਣਾ ਹੈ ਮੈਨੂੰ ਤਾਂ ਕੀ ਦਾਨ ਦੇਵੀ, ਹਰੀ ਦਾਨ ਮੈਂ ਦਾਜੋ, ਹਰੀ ਦਾ ਨਾਮ ਮੇਰੇ ਲਈ ਇਹੀ ਦਾਜ ਹੋਵੇ, ਇਹ ਦਾਜ ਮੈਨੂੰ ਦੇਵੀ, ਈਸ਼ਵਰ ਦਾ ਨਾਮ ਮੇਰੀ ਝੋਲੀ ਪਾਵੀ। ਹਾਂਜੀ,
ਹਰ ਰਾਮ ਨਾਮ ਮੇਰੇ ਬਾਬੋਲਾ ਫਿਰ ਮਿਲ ਤਨ ਵੇਲ ਵਧੰਦੀ।
ਹਰ ਰਾਮ ਰਾਮ ਮੇਰੇ ਬਾਬੋਲਾ, ਹਰਿ ਰਾਮ ਰਾਮ ਮੇਰੇ ਬਾਬੋਲਾ, ਹਮੇਸ਼ਾ ਮੈਂ ਰਾਮ ਰਾਮ ਜਪਦੀ ਰਿਹਾ ਐ ਮੇਰੇ ਪਿਤਾ, ਹਮੇਸ਼ਾ ਮੈਂ ਈਸ਼ਵਰ ਨੂੰ ਚੇਤੇ ਕਰਦੀ ਰਵਾਂ, ਫਿਰ ਮਿਲ ਤਨ ਵੇਲ ਵਧੰਦੀ। ਤਨ ਕਹਿੰਦੇ ਨੇ ਔਰਤ, ਇਸਤਰੀ। ਫਿਰ ਮਿਲ ਤਨ ਵੇਲ ਵਧੰਦੀ, ਵੇਲ ਵਧਣੀ ਪੀੜੀ ਚੱਲ ਪੈਣੀ। ਤੋ ਕਹਿੰਦੇ ਨੇ ਕਿ ਇਸ ਤਰ੍ਹਾਂ ਮੈਂ ਖੁਸ਼ੀ ਖੁਸ਼ੀ ਵਿਆਹ ਗਈ ਪ੍ਰਭੂ ਪਤੀ ਦੇ ਨਾਲ, ਅਤੇ ਇਸ ਤਰ੍ਹਾਂ ਮੇਰੀ ਪੀੜੀ ਅੱਗੇ ਤੁਰ ਪਈ। ਹਾਂਜੀ,
ਹਰ ਜੁਗੋ ਜੁਗਾ ਜੁਗ ਜੁਗ ਜੁਗਾ ਜੁਗੋ ਸਦ ਪੀੜੀ ਗੁਰ ਚਲੰਦੀ।
ਹਾਂਜੀ, ਇਸ ਨੂੰ ਇਸ ਤਰ੍ਹਾਂ ਪੜ੍ਹਨਾ, ਇਹ ਚੱਕਰ ਚ ਪੈ ਗਏ।
ਹਰ ਜੁਗੈ,
ਹਰੀ ਜੁਗੈ ਜੁਗੋ ਜੁਗ, ਪਹਿਲਾਂ ਇੱਥੇ ਕੌਮਾ ਲੱਗਣਾ, ਇੱਥੇ ਵਿਸ਼ਰਾਮ। ਹਰੀ ਜੁਗੈ ਜੁਗੋ ਜੁਗ, ਫਿਰ ਪੜ੍ਹਨਾ ਜੁਗੈ ਜੁਗੋ ਸਦ ਪੀੜੀ ਗੁਰੂ ਚਲੰਦੀ। ਫਿਰ ਪੜ੍ਹਾਂ, ਖਿਆਲ ਕਰਨਾ, ਮੈਂ ਪੜ੍ਹਦਾ। ਹਰ ਜੁਗੈ ਜੁਗੋ ਜੁਗ, ਜੁਗੈ ਜੁਗੋ ਸਦ ਪੀੜੀ ਗੁਰੂ ਚਲੰਦੀ। ख्याल आया?
हरी
जुगै जुगो जुग, जुगै जुगो सद, पीढ़ी गुरु चलंदी।
दो बारी।
हाँ जी। हरी जुगै जुगो जुग, ए जो मेरा हरी पति है, ईश्वर पति है, ए ते जुगा जुगांतरा ताई रहन वाला है, पाव सदा रहन वाला है। जुगै जुगो सद, हमेशा ही सारे जुगां च रहन वाला है, ते मेरी पीढ़ी हमेशा ही चलती रहेगी। मेरी पीढ़ी, मेरी संतान कदे खत्म नहीं होएगी। ए ते गुरु दे उपदेश दा सदका ए मेरी पीढ़ी हमेशा चलती रहेगी, भाव ए पीढ़ी कदे खत्म होने वाली नहीं। एक बारी जो परमेश्वर नाल मिल जाता है, सदा दा मिलाप है, कदे मुकन वाला मिलाप नहीं है। हाँ जी।
जुग जुग पीढ़ी चले सतगुर की, जिनी गुरमुखी नाम त्याया।
जुग जुग पीढ़ी चले सतगुर की, ए गुरु दी जड़ी पीढ़ी है, भाव गुरु दी सिख्या, गुरु तो सिख्या जो मिलती है। जुग जुग पीढ़ी चले सतगुर की, गुरु भी हमेशा चलता है, हमेशा टिकया है। जिवें परमेश्वर हमेशा रहने वाला है, वे गुरु भी सदा रहने वाला है, क्योंकि गुरु ते परमेश्वर च कोई भेद ही नहीं। तो जुग जुग पीढ़ी चले सतगुर की, जिनी गुरुमुखी नाम ते आया, जिन्ह ने गुरु की सिख्या लैके नाम त्याया, उन्हां दी भी पीढ़ी हमेशा लई चल पई। हां जी।
हर पुरख ना कभी बिनसे जावे, नित देवे चढ़े सवाया।
हरि पुरख ना कभी बिनसे जावे, बिनसे खत्म होना, जावे चले जाना। हरि पुरख ईश्वर ना कभी कदे भी नहीं, ओ ईश्वर जो है ओ कदे भी बिनसदा नहीं, कदे सिर तो दूर जांदा नहीं। नित देव है चढ़े सवाया, हमेशा ओ सिर ते कायम है, ते हमेशा रिजक देंदा है। पाव पति तो पत्नी नू रिजक मिलदा है, पत्नी पति दे सहारे जिउंदी है, पति कमाउंदा है, पत्नी नू मिलदा है। अजकल एथे ते शायद नहीं कह सकते, इथे ते पत्नी भी कमाउंदी है ते पति भी कमाउंदा है, पर साडी सभ्यता ते एवें सी ना, उस हिसाब नाल बाणी लिखी है। पर इथे ते कई वारी ए भी हुंदा है कि पति घर बैठा है ते पत्नी कमा के दे रही है। जी मनना पएगा, मनदे हैं जी। हां जी, मनना पैंदा है जी, नहीं तो रोटी ना मिले। लेकिन ए बाणी जिस हिसाब नाल लिखी गई है, साडी सभ्यता नाल लिखी गई है, ते उस हिसाब नाल एवें ही हुंदा सी कि पति रिजक देंदा सी पत्नी नूं, पत्नी दा कम हुंदा सी घर संभालना, पति दा कम हुंदा सी कमा के लियाउणा। लेकिन इत्थे आके ते दुनिया बदली है, क्योंकि इत्थे दी सभ्यता है, इत्थे इत्थे जोगी है। हां जी। लेकिन साडी बाणी साडी सभ्यता दे अनुसार लिखी गई है, ते उस अनुसार ही इहदे अर्थ में कर रहे हैं। तो आख रहे ने, नित देवै चढ़ै सवाया, ओ जड़ा प्रभु पति है, ओ ते नित रिजक देंदा है, और चढ़ै सवाया, और ओ रिजक कदे घटदा नहीं, ओ ते वधदा ही है। चढ़ै सवाया, सवाया हुंदा जांदा है, ओ ते वधदा ही है, कदे घटदा ही नहीं। उसका दिता होया रिजक कदे थुड़दा ही नहीं। हां,
नानक संत संत हर एको जप, हर हर नाम सुहंदी।
नानक संत संत हर एको जप, हर हर नाम सुहंदी। नानक संत संत हर एको, नानक पाशा कहिंदे ने संत ते हरि, ईश्वर दा भगत ते ईश्वर इको ही ने। नानक संत संत हर एको, संत ते हरि इको ही ने, कोई फर्क नहीं। संत परमेश्वर है, परमेश्वर संत है। कबीर परमात्मा हो जाता है, परमात्मा कबीर बन जाता है, भाव की दोनों ਇੰਜ ਰਲ ਮਿਲ ਜਾਂਦੇ ਨੇ ਕਿ ਭਗਤ ਨੂੰ ਈਸ਼ਵਰ ਨਾਲੋਂ ਨਖੇੜਨਾ ਮੁਸ਼ਕਿਲ ਹੋ ਜਾਂਦਾ। ਜਦੋਂ ਭਗਤ ਪ੍ਰਾਪਤੀ ਕਰ ਲੈਂਦਾ, ਜਦੋਂ ਭਗਤ ਪਰਮੇਸ਼ਰ ਨੂੰ ਪਾ ਲੈਂਦਾ ਹੈ ਤੇ ਭਗਤ ਤੇ ਪਰਮੇਸ਼ਰ ਚ ਕੋਈ ਫਰਕ ਨਹੀਂ ਰਹਿ ਜਾਂਦਾ। ਕਹਿੰਦੇ ਨੇ ਇਸੇ ਤਰ੍ਹਾਂ ਹੀ ਜੀਵ ਇਸਤਰੀ ਕਹਿ ਰਹੀ ਹੈ, ਜਦੋਂ ਮੈਂ ਜਪ ਜਪ ਕੇ ਜੇ ਪਰਮੇਸ਼ਰ ਨੂੰ ਪਾ ਲਵਾਂ ਤੇ ਮੇਰੇ ਤੇ ਪਰਮੇਸ਼ਰ ਚ ਭੇਦ ਹੀ ਕੋਈ ਨਾ ਰਹਿ ਜਾਏ, ਮੇਰੀ ਆਪਣੀ ਆਤਮਾ ਚ ਤੇ ਪਰਮਾਤਮਾ ਚ ਕੋਈ ਅੰਤਰ ਹੀ ਨਾ ਰਹਿ ਜਾਏ, ਮੈਂ ਇਤਰੀ ਘੁਲ ਮਿਲ ਜਾਵਾਂ ਆਪਣੇ ਪਤੀ ਨਾਲ, ਇਤਨੀ ਰਲ ਮਿਲ ਜਾਵਾਂ ਆਪਣੇ ਪਤੀ ਨਾਲ ਕਿ ਕੋਈ ਪਛਾਣ ਹੀ ਨਾ ਸਕੇ ਕਿ ਪਤੀ ਕਿਹੜਾ ਰਹਿ ਗਿਆ ਤੇ ਪਤਨੀ ਕਿਹੜੀ ਰਹਿ ਗਈ। ਇੰਜ ਇੱਕ ਹੋ ਜਾਈਏ ਅਸੀਂ। ਨਾਨਕ ਸੰਤ ਸੰਤ ਹਰਿ ਏਕੋ, ਜਪ ਹਰ ਹਰ ਨਾਮ ਸੁਹੰਦੀ, ਉਹਦਾ ਨਾਮ ਜਪ ਜਪ ਕੇ ਮੈਂ ਸੋਭਾ ਖੱਟਾ, ਸੋਹਣੀ ਲੱਗਾ। ਹਰਿ ਰਾਮ ਰਾਮ ਮੇਰੇ ਬਾਬਲਾ, ਪਿਰ ਮਿਲ ਧਨ ਵੇਲ ਵਧਾਂਦੀ। ਹਰਿ ਰਾਮ ਰਾਮ ਮੇਰੇ ਬਾਬੁਲਾ, ਐ ਮੇਰੇ ਪਿਤਾ, ਰਾਮ ਜਪ ਜਪ ਕੇ ਪਿਰ ਮਿਲ ਧਨ ਵੇਲ ਵਧੰਦੀ। ਹਰੀ ਦਾ ਨਾਮ ਜਪ ਜਪ ਕੇ ਮੈਂ ਆਪਣੇ ਪਤੀ ਨੂੰ ਪਾ ਲੈਨੀ ਆ ਪਿਰ ਮਿਲ, ਤੇ ਪਤੀ ਪਾ ਕੇ ਤੇ ਮੇਰੀ ਫਿਰ ਵੇਲ ਵਧਦੀ ਹੈ, ਮੇਰੀ ਪੀੜੀ ਚੱਲਦੀ ਹੈ ਵਧਦੀ ਹੈ। ਹਾਂਜੀ,
ਸ੍ਰੀ ਰਾਗ ਮਹਿਲਾ ਪੰਜਵਾਂ, ਛੰਤ ਏਕ ਓਂਕਾਰ ਸਤਿਗੁਰ ਪ੍ਰਸਾਦ। ਮਨ ਪਿਆਰਿਆ ਜੀਉ ਮਿੱਤਰਾ ਗੋਬਿੰਦ ਨਾਲ ਸੰਭਾਲੇ,
ਮਨ ਪਿਆਰਿਆ ਜੀਉ ਮਿੱਤਰਾ ਗੋਬਿੰਦ ਨਾਮ ਸੰਭਾਲੇ। ਇਹਨੂੰ ਸੰਭਾਲੇ ਨਹੀਂ ਕਹਿਣਾ, ਬੇਸ਼ੱਕ ਹਾਹਾ ਹੈ ਨਹੀਂ, ਲੇਕਿਨ ਸੰਭਾਲੇ ਆਖਣਾ। ਸੰਭਾਲੇ ਤੇ ਸੰਭਾਲੇ ਚ ਬੜਾ ਫਰਕ ਹੈ। ਸੰਭਾਲੇ ਹੁੰਦਾ ਸਮਾ ਜਾਣਾ, ਸਮਾਪਤ ਹੋ ਜਾਣਾ, ਖਤਮ ਹੋ ਜਾਣਾ, ਜਿਵੇਂ ਆਪਾਂ ਕਹਿੰਦੇ ਹਾਂ ਉਹ ਸਮਾਪਤ ਹੋ ਗਿਆ, ਭਾਵ ਸਰੀਰ ਛੱਡ ਗਿਆ। ਸੰਭਾਲੇ ਦਾ ਅਰਥ ਹੁੰਦਾ ਹੈ ਚੇਤੇ ਕਰਨਾ, ਯਾਦ ਕਰਨਾ। ਹੁਣ ਤੁਸੀਂ ਸਾਰੀ ਤੁਕ ਦੇ ਅਰਥ ਕਰਾਂਗੇ ਤੇ ਤੁਹਾਨੂੰ ਖਿਆਲ ਆਏਗਾ ਕਿ ਸੰਭਾਲੇ ਹੋ ਨਹੀਂ ਸਕਦਾ। ਸੰਭਾਲੇ ਦਾ ਮਤਲਬ ਸਮਾਪਤ ਹੋ ਜਾਣਾ, ਮੁੱਕ ਜਾਣਾ। ਇੱਥੇ ਆ ਸੰਭਾਲੇ, ਮੰਮੇ ਨੂੰ ਐ ਬੋਲਣਾ ਜਿਵੇਂ ਨਾਲ ਹਾ ਹਾ ਲੱਗਾ, ਲੱਗਿਆ ਨਹੀਂ ਗਾ, ਪਰ ਬੋਲਣ ਉਚਾਰਣ ਆਪ ਕਰਨਾ ਉਸ ਤਰ੍ਹਾਂ, ਕਿਉਂਕਿ ਸੰਭਾਲੇ ਹੈ ਚੇਤੇ ਕਰਨਾ। ਹੁਣ ਇੱਥੇ ਆਪਣੇ ਮਨ ਨੂੰ ਹੀ ਕੋਈ ਭਗਤ ਸੰਬੋਧਨ ਕਰ ਰਿਹਾ ਹੈ, ਕੋਈ ਰੱਬ ਦਾ ਭਗਤ ਆਪਣੇ ਮਨ ਨੂੰ ਹੀ ਸਮਝਾ ਰਿਹਾ ਹੈ। ਕੀ ਸਮਝਾ ਰਿਹਾ ਹੈ? ਮਨ ਪਿਆਰਿਆ ਜੀਉ ਮਿੱਤਰਾ, ਐ ਮੇਰੇ ਦੋਸਤ ਮਨ, ਮਿੱਤਰ ਆਖਦੇ ਨੇ ਦੋਸਤ ਨੂੰ, ਐ ਮੇਰੇ ਮਿੱਤਰ ਮਨ, ਐ ਮੇਰੇ ਦੋਸਤ ਮਨ, ਮਨ ਪਿਆਰਿਆ ਜੀਉ ਮਿੱਤਰਾ ਗੋਬਿੰਦ ਨਾਮ ਸੰਭਾਲੇ। ਗੋਬਿੰਦ ਆਖਦੇ ਨੇ ਪਰਮੇਸ਼ਰ ਨੂੰ, ਗੋਬਿੰਦ ਨਾਮ ਸੰਭਾਲੇ, ਪਰਮੇਸ਼ਰ ਦਾ ਨਾਂ ਚੇਤੇ ਕਰ। ਕਹਿੰਦੇ ਐ ਮੇਰੇ ਦੋਸਤ ਮਨ, ਐ ਮੇਰੇ ਮਿੱਤਰ ਮਨ, ਤੂੰ ਪਰਮੇਸ਼ਰ ਦਾ ਨਾਂ ਚੇਤੇ ਕਰ।
ਮਨ ਪਿਆਰਿਆ ਜੀ ਮਿੱਤਰਾ, ਹਰੀ ਨਿਭ ਹੈ ਤੇਰੇ ਨਾਲੇ।
ਮਨ ਪਿਆਰਿਆ ਜੀ ਮਿੱਤਰਾ, ਹਰ ਨਿਭ ਹੈ ਤੇਰੇ ਨਾਲ ਹੈ। ਜੇ ਤੂੰ ਉਸ ਨੂੰ ਚੇਤੇ ਕਰੇਗਾ ਤਾਂ ਕਹਿੰਦੇ ਨੇ ਐ ਮੇਰੇ ਮਨ, ਐ ਮੇਰੇ ਪਿਆਰੇ ਮਿੱਤਰ ਮਨ, ਐ ਮੇਰੇ ਦੋਸਤ ਮਨ, ਜੇ ਤੂੰ ਮਾਲਕ ਨੂੰ ਯਾਦ ਕਰੇਗਾ ਤਾਂ ਮਾਲਕ ਨਿਭ ਹੈ ਤੇਰੇ ਨਾਲ ਹੈ। ਨਿਭ ਹੈ ਦੇ ਮਤਲਬ ਤੋੜ ਸਾਥ ਨਿਭਾਏਗਾ, ਤੋੜ ਸਾਥ ਨਿਭਾਏਗਾ। ਆ ਜਿਹੜੇ ਇੱਥੇ ਦੇ ਸਾਥੀ ਨੇ ਤੋੜ ਤਾਂ ਹੀ ਨਹੀਂ ਜਾਂਦੇ, ਤੋੜ ਤਾਂ ਹੀ ਜਿੱਥੇ ਅੱਗੇ ਰੂਹ ਨਹੀਂ ਜਾਣਾ ਉਹ ਨਾਲ ਨਹੀਂ ਜਾਂਦੇ, ਤੋੜ ਦੇ ਸਾਥੀ ਨਹੀਂ। ਦੁਨਿਆਵੀ ਦੋਸਤ ਮਿੱਤਰ ਭੈਣ ਭਰਾ ਮਾਂ ਬਾਪ ਇਹ ਤੋੜ ਦੇ ਸਾਥੀ ਨਹੀਂ, ਇਹ ਤੇ ਇੱਥੇ ਦੇ ਸਾਥੀ ਨੇ। ਤਾਂ ਕਹਿੰਦੇ ਨੇ ਜੇ ਈਸ਼ਵਰ ਨੂੰ ਯਾਦ ਕਰੇਗਾ ਤੇ ਈਸ਼ਵਰ ਤੇਰਾ ਤੋੜ ਦਾ ਸਾਥੀ ਹੈ, ਹਮੇਸ਼ਾ ਦਾ ਸਾਥੀ ਹੈ। ਤੋ ਹਰ ਨਿਭ ਹੈ ਤੇਰੇ ਨਾਲ ਹੈ। ਜੇ ਈਸ਼ਵਰ ਨੂੰ ਚੇਤੇ ਕਰੇਗਾ ਈਸ਼ਵਰ ਦਾ ਨਾਮ ਤੋੜ ਤੇਰੇ ਨਾਲ ਨਿਭੇਗਾ। ਤੋੜ ਦਾ ਸਾਥੀ ਹੋਵੇਗਾ ਪਰਮਾਤਮਾ ਦਾ ਨਾਮ। ਹਾਂਜੀ,
ਸੰਗ ਸਹਾਈ ਹਰ ਨਾਮ ਧਿਆਈ, ਬਿਰਥਾ ਕੋਈ ਨਾ ਜਾਏ।
ਸੰਗ ਸਹਾਈ ਹਰ ਨਾਮ ਧਿਆਈ, ਐ ਮਨ ਤੂੰ ਧਿਆਈ। ਸੰਗ ਸਹਾਈ ਹਰ ਨਾਮ ਧਿਆਈ, ਬਿਰਥਾ ਕੋਈ ਨਾ ਜਾਏ। ਤੂੰ ਕਹਿੰਦੇ ਨੇ ਐ ਮੇਰੇ ਮਨ, ਈਸ਼ਵਰ ਦਾ ਨਾਮ ਹੈ ਸੰਗ ਸਹਾਈ, ਤੇਰੇ ਸੰਗ ਸਹਾਇਤਾ ਕਰਨ ਵਾਲਾ ਹੈ, ਤੇਰੇ ਨਾਲ ਨਿਭੇਗਾ ਤੇ ਤੇਰਾ ਸਹਾਈ ਬਣੇਗਾ, ਤੇਰੀ ਸਹਾਇਤਾ ਕਰੇਗਾ, ਤੇਰਾ ਆਸਰਾ ਬਣੇਗਾ। ਸੰਗ ਸਹਾਈ ਹਰ ਨਾਮ ਧਿਆਈ, ਇਹ ਜਿਹੜਾ ਨਾਮ ਤੇਰੇ ਨਾਲ ਨਿਭੇਗਾ, ਤੂੰ ਉਸ ਨਾਮ ਨੂੰ ਯਾਦ ਕਰੀ, ਸਿਮਰਨ ਕਰੀ ਇਹਦਾ। ਬਿਰਥਾ ਕੋਏ ਨਾ ਜਾਏ, ਬਿਰਥਾ ਕਹਿੰਦੇ ਨੇ ਖਾਲੀ, ਤੇਰਾ ਸਵਾਸ ਲਿਖਿਆ ਨਹੀਂ ਹੈ ਪਰ ਸਮਝਣ ਵਾਲੀ ਗੱਲ ਹੈ, ਸਵਾਸ ਨੂੰ ਸਮਝ ਲੈਣਾ। ਕਹਿੰਦੇ ਨੇ ਤੇਰਾ ਇੱਕ ਵੀ ਸਵਾਸ ਨਾਮ ਸਿਮਰਨ ਤੋਂ ਬਿਨਾਂ ਖਾਲੀ ਨਾ ਜਾਏ। ਬਿਰਥਾ ਕੋਏ ਨਾ ਜਾਏ, ਕੀ ਖਾਲੀ ਨਾ ਜਾਏ? ਸਵਾਸ, ਕੋਈ ਸਵਾਸ ਸਿਮਰਨ ਤੋਂ ਬਿਨਾਂ ਖਾਲੀ ਨਾ ਨਿਕਲ ਜਾਏ। ਭਾਵ ਚੇਤੇ ਕਰਦਾ ਰਹੀ, ਸਵਾਸ ਸਵਾਸ ਉਸਨੂੰ ਯਾਦ ਕਰੀ। ਹਾਂਜੀ,
ਮਨ ਚਿੰਦੇ ਸੇਈ ਫਲ ਪਾਵੇ, ਚਰਨ ਕਮਲ ਚਿਤ ਲਾਏ।
ਮਨ ਚਿੰਦੇ ਸੇਈ ਫਲ ਪਾਵੇ, ਤੇ ਜੇ ਉਸਨੂੰ ਸਵਾਸ ਸਵਾਸ ਸਿਮਰਨ ਕਰੇਗਾ ਫਲ ਕੀ ਮਿਲੇਗਾ? ਕਹਿੰਦੇ ਨੇ ਮਨ ਚਿੰਦੇ ਸੇਈ ਫਲ ਪਾਵੇ, ਜਿਹੜੀ ਵੀ ਤੇਰੀ ਮਨ ਦੀ ਇੱਛਾ ਹੋਏਗੀ, ਮਨ ਚਿੰਦੇ ਜੋ ਮਨ ਇੱਛੇਗਾ, ਜੋ ਮਨ ਚਾਹੇਗਾ, ਸਹੀ ਫਲ ਪਾਵੇ, ਉਹੀ ਫਲ ਪਾਵੇਗਾ ਜੋ ਮਨ ਦੇ ਸੰਕਲਪ ਨੇ ਤੇਰੇ ਸਾਰੇ ਪੂਰੇ ਹੋਣ। ਔਰ ਇਹ ਬਾਣੀ ਦੀ ਬਰਕਤ ਹੈ, ਭਗਤ ਜਨਾਂ ਦੇ ਕਾਰਜ ਸਾਰੇ ਪੂਰੇ ਹੁੰਦੇ ਨੇ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਉਹ ਬਹੁਤ ਮੰਗਾਂ ਰੱਖਦੇ ਹੀ ਨਹੀਂ, ਉਹਨਾਂ ਦਾ ਮਨ ਪਹਿਲਾਂ ਹੀ ਭਰ ਜਾਂਦਾ ਹੈ, ਲੇਕਿਨ ਫਿਰ ਵੀ ਲੋੜ ਅਨੁਸਾਰ ਜਿਹੜੇ ਉਹਨਾਂ ਦੇ ਕੰਮ ਨੇ ਉਹ ਸਾਰੇ ਦਾਤਾ ਪੂਰੇ ਕਰਦਾ ਹੈ। ਮਨ ਚਿੰਦੇ ਸਹੀ ਫਲ ਪਾਵੇ, ਜੋ ਤੇਰੇ ਮਨ ਇੱਛਾ ਹੋਏਗੀ ਉਹ ਫਲ ਤੇਰੀ ਝੋਲੀ ਪਵੇਗਾ, ਮਨ ਇੱਛਿਆ ਫਲ ਤੈਨੂੰ ਮਿਲੇਗਾ। ਚਰਨ ਕਮਲ ਚਿਤ ਲਾਏ, ਜੇਕਰ ਤੂੰ ਈਸ਼ਵਰ ਦੇ ਚਰਨ ਕਮਲਾਂ ਨਾਲ ਚਿੱਤ ਜੋੜ ਲਵੇ, ਚਿੱਤ ਲਾਏ ਲਾ ਲਵੇ। ਹਾਂਜੀ,
ਜਲ ਥਲ ਪੂਰ ਰਹਿਆ ਬਨਵਾਰੀ, ਘਟ ਘਟ ਨਦਰ ਨਿਹਾਲੇ।
ਬਨਵਾਰੀ ਤੋਂ ਭਾਵ ਜਗਤ ਦਾ ਮਾਲਕ, ਸੰਸਾਰ ਦਾ ਮਾਲਕ। ਘਟ ਘਟ ਰਵ ਰਿਹਾ ਬਨਵਾਰੀ, ਪੂਰ ਰਿਹਾ ਪਸਰਿਆ ਹੋਇਆ, ਪੂਰ ਰਿਹਾ ਪਸਰਿਆ ਹੋਇਆ। ਘਟ ਘਟ ਕਹਿੰਦੇ ਨੇ ਸਰੀਰ ਨੂੰ, ਇੱਕ ਇੱਕ ਸਰੀਰ ਦੇ ਵਿੱਚ ਉਹ ਮਾਲਕ ਪਸਰਿਆ ਹੋਇਆ ਭਾਵ ਮੌਜੂਦ ਹੈ, ਹਰ ਇੱਕ ਸਰੀਰ ਦੇ ਅੰਦਰ ਉਹ ਮਾਲਕ ਮੌਜੂਦ ਹੈ। ਜਲ ਥਲ, ਅੱਛਾ ਜਲ ਥਲ, ਜਲ ਕਹਿੰਦੇ ਨੇ ਪਾਣੀ, ਥਲ ਕਹਿੰਦੇ ਨੇ ਧਰਤੀ, ਪਾਣੀ ਵਿੱਚ ਤੇ ਧਰਤੀ ਵਿੱਚ ਪੂਰ ਰਿਹਾ ਪਸਰਿਆ ਹੋਇਆ ਏ ਬਨਵਾਰੀ, ਉਹ ਸੰਸਾਰ ਦਾ ਮਾਲਕ। ਘੱਟ ਘੱਟ ਨਜ਼ਰ ਨਿਹਾਲ ਹੈ, ਘੱਟ ਘੱਟ ਇੱਕ ਇੱਕ ਸਰੀਰ ਦੇ ਨਜ਼ਰ ਮੇਰ ਨਿਹਾਲ ਹੈ, ਮੇਰ ਦੀ ਨਜ਼ਰ ਨਾਲ ਉਹ ਤੱਕ ਰਿਹਾ। ਇੱਕ ਇੱਕ ਜੀਵ ਉੱਤੇ ਉਹ ਮੇਰ ਦੀ ਨਜ਼ਰ ਨਾਲ ਤੱਕ ਰਿਹਾ।
ਨਾਨਕ ਸਿੱਖ ਦੇ ਮਨ ਪ੍ਰੀਤਮ, ਸਾਧ ਸੰਗ ਪ੍ਰਮ ਜਾਲੇ।
ਨਾਨਕ ਸਿੱਖ ਦੇ ਮਨ ਪ੍ਰੀਤਮ, ਸਾਧ ਸੰਗ ਪ੍ਰਮ ਜਾਲੇ। ਨਾਨਕ ਸਿੱਖ ਦੇ ਮਨ ਪ੍ਰੀਤਮ, ਨਾਨਕ ਅਰਦਾਸ ਕਰਦਾ ਹੈ, ਬੇਨਤੀ ਕਰਦਾ ਹੈ ਕਿ ਐ ਮਨ ਤੂੰ ਇਹ ਸਿੱਖਿਆ ਗ੍ਰਹਿਣ ਕਰ। ਸਿੱਖ ਦੇ ਮਨ ਪ੍ਰੀਤਮ, ਮੇਰੇ ਮਨ ਨੂੰ ਵੀ ਐ ਪ੍ਰਭੂ ਤੂੰ ਸਿੱਖਿਆ ਦੇ। ਨਾਨਕ ਸਿੱਖ, ਸਿੱਖ ਤੋਂ ਭਾਵ ਸਿੱਖਿਆ, ਦੇ ਮਨ ਪ੍ਰੀਤਮ,
ਕੀ ਸਿੱਖਿਆ ਦੇ? ਸਾਧ ਸੰਗ ਭ੍ਰਮ ਜਾਲ ਹੈ। ਸਾਧ ਸੰਗ ਦੇ ਵਿੱਚ ਬਹਿ ਕੇ ਆਪਣੀ ਭਟਕਣਾ ਮੁਕਾ ਲੈ। ਭਟਕਣਾ ਕੀ ਹੈ? ਕੀ ਹੈ ਮਨ ਦੀ ਭਟਕਣਾ? ਮਨ ਦਾ ਦੁਚਿੱਤਾਪਣ ਕੀ ਹੁੰਦਾ? ਮਨ ਦਾ ਦੁਚਿੱਤਾਪਣ, ਮਨ ਬਾਹਰ ਦੌੜਦਾ ਰਹਿੰਦਾ ਹੈ, ਸੰਸਾਰੀ ਪਦਾਰਥਾਂ ਵਗਰ ਦੌੜਦਾ ਰਹਿੰਦਾ ਹੈ। ਮਨ ਲਾਲਚੀ ਹੈ, ਹੋਰ ਹੋਰ ਮੰਗਾਂ ਪਿੱਛੇ ਭੱਜਿਆ ਰਹਿੰਦਾ, ਆਹ ਚੀਜ਼ ਚਾਹੀਦੀ, ਆਹ ਚੀਜ਼ ਚਾਹੀਦੀ ਹੈ। ਮੰਗਾਂ ਕਦੇ ਪੂਰੀਆਂ ਨਹੀਂ ਹੁੰਦੀਆਂ, ਲਾਲਚ ਤ੍ਰਿਸ਼ਨਾ ਦੇ ਅਧੀਨ ਹੈ, ਬਾਹਰ ਭੱਜਿਆ ਰਹਿੰਦਾ ਹੈ। ਇਸ ਤੋਂ ਇਲਾਵਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਸ ਨੂੰ ਸਤਾਉਂਦੇ ਨੇ, ਇਸ ਦੀ ਭਟਕਣਾ। ਇਹਨਾਂ ਕਾਰਨਾਂ ਕਰਕੇ ਮਨ ਭਟਕ ਰਿਹਾ ਹੈ, ਤੇ ਭਟਕਣਾ ਮੁੱਕ ਜਾਂਦੀ ਏ ਜੇ ਸਾਧ ਸੰਗਤ ਵਿਚ ਬਹਿ ਕੇ ਨਾਮ ਜਪੀਏ।
ਮਨ ਪਿਆਰਿਆ ਜੀ ਮਿੱਤਰਾ, ਹਰ ਬਿਨ ਝੂਠ ਪਸਾਰੇ।
ਮਨ ਪਿਆਰਿਆ ਜੀ ਮਿੱਤਰਾ, ਹਰ ਬਿਨ ਝੂਠ ਪਸਾਰੇ। ਐ ਮੇਰੇ ਪਿਆਰੇ ਦੋਸਤ ਮਨ, ਐ ਮੇਰੇ ਪਿਆਰੇ ਮਿੱਤਰ ਮਨ, ਹਰ ਬਿਨ ਈਸ਼ਵਰ ਤੋਂ ਬਿਨਾ ਝੂਠ ਪਸਾਰੇ। ਸਾਰਾ ਬਾਕੀ ਤੇਰਾ ਪਾਸਾਰਾ, ਆ ਮਾਲ ਮਿਲਕਤ ਇਕੱਠੀ ਕਰਨਾ, ਬਹੁਤ ਜ਼ਮੀਨ ਇਕੱਠੀ ਕਰ ਲੈਣਾ, ਬੜੇ ਮਕਾਨ ਬਣਾ ਲੈਣੇ, ਬਹੁਤ ਆਡੰਬਰ ਰਚ ਲੈਣਾ ਇਸ ਧਰਤੀ ਤੇ, ਵੱਡਾ ਪਰਿਵਾਰ ਕਰ ਲੈਣਾ, ਇਹ ਕਹਿੰਦੇ ਨੇ ਇਹ ਸਭ ਝੂਠ ਪਸਾਰੇ ਨੇ। ਕਿਉਂਕਿ ਕਿਉਂ ਝੂਠੇ ਨੇ ਪਸਾਰੇ? ਕਿਉਂਕਿ ਇਹ ਨਾਲ ਨੇ ਬਣਵਾ ਲਏ ਨੇ। ਜਿਹੜੀ ਨਾਲ ਚੀਜ਼ ਤੋੜ ਲੈਂਦੀ ਬਣੀ ਉਹ ਝੂਠੀ ਹੈ, ਕਿਉਂਕਿ ਉਹ ਤੇ ਸੁਪਨੇ ਮਾਤਰ ਹੀ ਆ, ਸੁਪਨਾ ਝੂਠ ਹੈ। ਇਹ ਸੁਪਨਾ ਤੇ ਟੁੱਟ ਜਾਂਦਾ ਹੈ, ਜਦੋਂ ਇੱਥੋਂ ਜਾਈਦਾ ਹੈ ਉਦੋਂ ਹੀ ਸੁਪਨਾ ਟੁੱਟ ਜਾਂਦਾ ਹੈ। ਤੋ ਕਹਿੰਦੇ ਨੇ ਇੱਥੇ ਝੂਠ ਦਾ ਪਸਾਰਾ ਹੈ, ਇਹਦੇ ਨਾਲ ਨਹੀਂ ਜੋੜਨਾ। ਹਾਂਜੀ।
ਮਨ ਪਿਆਰਿਆ ਜੀਓ ਮਿੱਤਰਾ, ਬਿਖ ਸਾਗਰ ਸੰਸਾਰੇ।
ਮਨ ਪਿਆਰਿਆ ਜੀਓ ਮਿੱਤਰਾ, ਬਿਖ ਸਾਗਰ ਸੰਸਾਰੇ। ਐ ਮੇਰੇ ਪਿਆਰੇ ਮਿੱਤਰ ਮਨ, ਇਹ ਜਿਹੜਾ ਸੰਸਾਰ ਸਾਗਰ ਹੈ, ਇਹ ਤੇ ਜ਼ਹਿਰੀਲਾ ਏ। ਬਿਖ ਕਹਿੰਦੇ ਨੇ ਜ਼ਹਿਰ ਨੂੰ, ਇਹ ਤੇ ਜ਼ਹਿਰੀਲਾ ਏ, ਇਹ ਜ਼ਹਿਰ ਤੋਂ ਤੂੰ ਬਚ। ਇਹ ਜ਼ਹਿਰ ਤੇਰੀ ਆਤਮਾ ਨੂੰ ਮਾਰ ਦੇਵੇਗੀ, ਆਤਮਕ ਤੌਰ ਤੇ ਤੂੰ ਮਰ ਜਾਏਗਾ, ਆਤਮਕ ਤੌਰ ਤੇ ਤੂੰ ਗਿਰ ਜਾਏਗਾ, ਤੋ ਇਸ ਜ਼ਹਿਰ ਤੋਂ ਤੂੰ ਬਚ। ਹਾਂਜੀ।
ਚਰਨ ਕਮਲ ਕਰ ਬੋ ਹਿਤ ਕਰਤੇ, ਸਹਿਸਾ ਦੁਖ ਨਾ ਵਿਆਪੇ।
ਚਰਨ ਕਮਲ ਕਰ ਬੋ ਹਿਤ ਕਰਤੇ, ਚਰਨ ਕਮਲ ਕਹਿੰਦੇ ਨੇ ਈਸ਼ਵਰ ਦੇ ਚਰਨ ਕਮਲ ਪੈਰ। ਹੁਣ ਈਸ਼ਵਰ ਦਾ ਤੇ ਕੋਈ ਸਰੀਰ ਨਹੀਂ, ਤੇ ਈਸ਼ਵਰ ਦੇ ਚਰਨ ਕਮਲ ਕੀ ਹੈ? ਸਰੀਰ ਤੇ ਉਸਦਾ ਹੈ ਨਹੀਂ, ਤਾਂ ਬਾਣੀ ਨੂੰ ਮਨ ਚ ਵਸਾਉਣਾ ਜਾਂ ਬਾਣੀ ਦਾ ਧਿਆਨ ਕਰਨਾ, ਇਹ ਹੀ ਹੈ ਚਰਨ ਕਮਲਾਂ ਦਾ ਧਿਆਨ ਕਰਨਾ। ਤੋ ਮਨ ਪਿਆਰਿਆ ਜਿਓ ਮਿੱਤਰਾ, ਬਿਕ ਸਾਗਰ ਸੰਸਾਰੇ। ਚਰਨ ਕਮਲ ਕਰ ਬੋਹਿਤ ਕਰਤੇ, ਸਹਿਸਾ ਦੁਖ ਨਾ ਵਿਆਪੇ। ਬੋਹਿਤ ਕਹਿੰਦੇ ਨੇ ਜਹਾਜ਼ ਨੂੰ, ਕਰਤੇ ਕਰਤਾਰ ਈਸ਼ਵਰ। ਜੇ ਈਸ਼ਵਰ ਦੇ ਚਰਨ ਕਮਲਾਂ ਨੂੰ ਤੂੰ ਜਹਾਜ਼ ਸਮਝ ਲਵੇਂ, ਜੇ ਈਸ਼ਵਰ ਦਾ ਧਿਆਨ ਧਰਨਾ ਇਹ ਤੂੰ ਜਹਾਜ਼ ਮੰਨ ਲਵੇਂ, ਤਾਂ ਸਹਿਸਾ ਦੁੱਖ ਨਾ ਵਿਆਪੈ। ਸਹਿਸਾ ਕਹਿੰਦੇ ਨੇ ਸੰਸਾ, ਫਿਕਰ, ਫਿਰ ਦੁੱਖ ਫਿਕਰ, ਦੁੱਖ ਸੰਤਾਪ ਇਹ ਵਿਆਪਣਗੇ ਨੇ, ਫਿਰ ਫਿਕਰ ਜਾਂ ਹੋਰ ਕੋਈ ਦੁੱਖ ਤੈਨੂੰ ਚਿਮੜਨਗੇ ਨੇ। ਹਾਂਜੀ।
ਗੁਰਪੂਰਾ ਪੇਟੇ ਵਡਭਾਗੀ, ਆਠ ਪਹਿਰ ਪ੍ਰਭ ਜਾਪੇ।
ਗੁਰਪੂਰਾ ਪੇਟੇ